ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਓਅੰਕਾਰ ਸਤਿਗੁਰ ਪ੍ਰਸਾਦ, ਅਥ ਤੇਰਵਾਂ ਅਧਿਆਇ ਆਰੰਭ। ਦੋਹਰਾ ਕਹੇ ਤ੍ਰਯੋਦਸੇ ਕਿਰਪਾ ਕਰ, ਸੰਕੀਰਣ ਉਪਦੇਸ਼। ਸੰਕਰ ਬੀਸ ਸਲੋਕ ਕਰ, ਜਨ ਮਨ ਨਲਨ ਦਿਨੇਸ਼। ਕਹੇ ਤ੍ਰਯੋਦਸੇ ਕਿਰਪਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 12 ਅਧਿਆਏ ਹੋ ਚੁੱਕੇ ਆ, ਅੱਜ 13 ਅਧਿਆਏ ਪੜ੍ਹਾਂਗੇ, ਜੋ ਅਖੀਰਲਾ ਅਧਿਆਏ ਹੈ ਇਸ ਵਿਰਾਗ ਸ਼ਬਦ ਗ੍ਰੰਥ ਦਾ। ਮਹਾਰਾਜ ਦੀ ਕਿਰਪਾ ਨਾਲ ਹੀ ਆਪਾਂ ਪੜ੍ਹ ਸੁਣ ਰਹੇ, ਵਿਚਾਰ ਰਹੇ ਹਾਂ। ਪਿਛੇ ਜੀਵਨ ਤੋਂ ਲੈ ਕੇ ਵਡੇਪੇ ਆਦਿਕ ਦੀ ਅਵਸਥਾ, ਪਦਾਰਥਾਂ ਨੂੰ ਖਿੰਡ ਭੰਗਰ ਦਿਖਾ ਕੇ ਉਪਦੇਸ਼ ਕੀਤਾ ਸੀ 12 ਅਧਿਆਏ ਵਿੱਚ। ਹੁਣ 13 ਅਧਿਆਏ ਦੇ ਵਿੱਚ ਭਗਤੀ, ਪਰਮਾਤਮਾ ਦੀ ਕਰਨੀ, ਉਪਕਾਰ ਕਰਨਾ, ਸ੍ਰੇਸ਼ਟ ਪੁਰਸ਼ਾਂ ਨੂੰ ਕਿਹੋ ਜਿਹੇ ਹੁੰਦੇ ਹੈ, ਪ੍ਰਤੱਖ ਦ੍ਰਿਸ਼ਟਾਂਤ ਦਿਖਾ ਕੇ ਵੀ ਭਗਤੀ ਕਰੋ, ਉਪਕਾਰ ਕਰੋ। ਉਹਦੇ ਤੋਂ ਬਿਨਾਂ ਸਰੀਰ ਇਸਤਰੀ ਦਾ, ਮਰਦ ਦਾ ਕਾਹਦੇ ਵਾਸਤੇ, ਕਿਸੇ ਵਾਸਤੇ ਨਹੀਂ ਹੈ। ਇਸ ਤਰ੍ਹਾਂ ਉਹ ਕਹਿ ਰਹੇ ਆ ਵੀ ਕਹੇ ਤ੍ਰਯੋਦਸੇ ਕਿਰਪਾ ਕਰ, ਕਿਰਪਾ ਕਰਕੇ ਤ੍ਰਯੋਦਸੇ ਭਾਵ 13 ਅਧਿਆਏ ਦੇ ਵਿੱਚ ਕਹੇ ਕਹਾਂਗੇ। ਸੰਕੀਰਨ ਉਪਦੇਸ਼, ਸੰਕੀਰਨ ਨਾਮ ਸਾਂਝਾ, ਮਿਲਿਆ ਹੋਇਆ, ਰਲਿਆ ਮਿਲਿਆ। ਆਹ ਸਾਂਝਾ ਉਪਦੇਸ਼, ਸਰਬ ਸਾਂਝਾ ਉਪਦੇਸ਼, ਅਤੇ ਸਭ ਪ੍ਰਕਾਰ ਦਾ, ਸਭ ਪ੍ਰਕਾਰ ਦੀ ਸਿੱਖਿਆ ਦੇ ਵਿੱਚ ਦੇਵਾਂਗੇ, ਕਹਾਂਗੇ। ਜਾਂ ਪੰਡਿਤ ਦਿਆਲ ਜੀ ਕਹਿੰਦੇ ਵੀ ਇਹਦੇ ਵਿੱਚ ਕਹਿ ਕਹੀਏ ਕਹਿੰਦੇ ਹਾਂ ਕੌਣ? ਭਰਤ ਹਰੀ ਮਹਾਰਾਜ ਸਿੱਧ ਜੀ। ਸੰਕਰ 20 ਸਲੋਕ ਕਰ, ਸੰਕਰ ਨਾਮ ਹੁੰਦਾ ਜੀ ਸ਼ਿਵ ਜੀ ਦਾ। ਸ਼ਿਵ ਜੀ ਕੀ 11, ਇਸ ਤਰ੍ਹਾਂ 11 ਦਾ ਅਰਥ ਲੈਣਾ ਅਤੇ 20 ਨਾ 20 ਦਾ ਮਤਲਬ 31 ਸਲੋਕ ਕਰਕੇ ਜਨ ਮਨ ਨਲਨ ਦਿਨੇਸ਼। ਜੋ ਜਿਹੜੇ ਜਨ ਹੈ, ਪਰ ਜਗਿਆਸੂ ਹੈ, ਜੋ ਜਗਿਆਸੂਆਂ ਉੱਪਰ ਭਰਤ ਜੀ ਆਪਣੀ ਕਿਰਪਾ ਕਰਕੇ ਜਗਿਆਸੂ ਜਨਾਂ ਦੇ ਜਿਹੜੇ ਮਨ ਕਹਿ ਲਓ ਜਾਂ ਹਿਰਦਾ ਕਹਿ ਲਓ, ਹਿਰਦਾ ਮਨ ਬੁੱਧ ਦੀ ਇੱਕੋ ਗੱਲ ਹੁੰਦੀ ਆ, ਮਨ ਰੂਪੀ ਜਾਂ ਹਿਰਦੇ ਰੂਪੀ ਜਿਹੜਾ ਨਲਨ ਕਮਲ ਆ, ਉਹਦੇ ਖੜਾਉਣ ਦੇ ਵਿੱਚ ਦਿਨ ਦਾ ਇਸ ਜੋ ਸੂਰਜ ਹੈ ਉਹਦੀ ਨਿਆਈ ਹੈ। ਠੀਕ ਹੈ ਜੀ, ਕਿਉਂਕਿ ਜਿਵੇਂ ਸੂਰਜ ਚੜ੍ਹਦੇ ਕਮਲ ਫੁੱਲ ਖਿੜਦੇ ਆ, ਇਸੇ ਤਰ੍ਹਾਂ ਇਹ ਸਲੋਕ ਮਾਨੋ ਵੀ ਕਮਲ ਫੁੱਲ ਦੀ ਨਿਆਈ ਹੈ। ਇਹ ਜਿਹੜੇ ਸਲੋਕ ਹੈ ਮਾਨੋ ਕੀ ਹੈ? ਸੂਰਜ ਦੀ ਨਿਆਈ, ਮਨ ਅਤੇ ਹਿਰਦਾ ਕੀ ਹੈ? ਜਿਹੜਾ ਹੈ ਕਮਲ ਫੁੱਲ ਦੀ ਨਿਆਈ। ਜੋ ਇਹ ਸਲੋਕਾਂ ਨੂੰ ਪੜ੍ਹ ਸੁਣ ਕੇ ਅਧਿਐਨ ਕਰਨਗੇ, ਵਿਚਾਰ ਕਰਨਗੇ, ਉਹਨਾਂ ਦੇ ਹਿਰਦੇ ਰੂਪੀ ਜਾਂ ਮਨ ਰੂਪੀ ਕਮਲ ਜਿਹੜੇ ਖਿੜ ਜਾਣਗੇ, ਖੜਾਉਣ ਵਾਲੇ ਆ। ਇਸ ਤਰ੍ਹਾਂ ਪੰਡਿਤ ਹਰਦਿਆਲ ਜੀ ਕਹਿ ਰਹੇ ਆ, ਗਿਆ ਮਾਲਤੀ ਛੰਦ। ਹੁਣ ਗਿਆ ਮਾਲਤੀ ਛੰਦ ਦਾ ਨਾਮ ਹੈ, ਕਹਿੰਦੇ ਹੈ ਧਨ ਕੂਰਮ ਏਕ ਸੋ, ਪਰ ਅਰਥ ਜਿਹ ਭਵਲੀਨ ਹੈ। ਹੈ ਧਨ ਕੂਰਮ ਏਕ ਸੋ, ਸੋ ਨਾਮ ਹੁੰਦਾ ਉਹ ਦਾ। ਠੀਕ ਹੈ ਜੀ, ਕਹਿ ਰਹੇ ਭਰਥੀ ਮਹਾਰਾਜ ਸਿੱਧ ਕਹਿੰਦੇ ਹੈ, ਧਨ ਹੈ ਕਹਿੰਦੇ ਕੂਰਮ ਨਾਮ ਕੱਛੂ ਦਾ, ਧਨ ਹੈ ਕੱਛੂ ਏਕ ਉਹ ਕੱਛੂ ਭਾਵ ਕੱਛੂ ਕੁੰਮਾ, ਜੋ ਪਰਮੇਸ਼ਰ ਨੇ ਕੱਛ ਅਵਤਾਰ ਧਾਰਨ ਕੀਤਾ ਸੀ। ਉਸ ਕੱਛੂ ਦੀ ਗੱਲ ਹੈ ਇੱਥੇ, ਆਮ ਕੱਛੂ ਦੀ ਗੱਲ ਨਹੀਂ ਹੈ, ਕਿਉਂਕਿ ਅੱਗੇ ਸਿੱਧ ਹੋ ਰਿਹਾ ਹੈ। ਧਨ ਦਾ ਅਰਥ ਪੈਸਾ ਨਹੀਂ ਹੈ ਇੱਥੇ, ਧਨ ਦਾ ਅਰਥ ਧਨ, ਧਨਤਾ ਯੋਗ ਹੈ। ਕਹਿੰਦੇ ਧਨਤਾ ਯੋਗ ਜਾਂ ਧਨ ਹੈ ਉਹ ਕੂਰਮ ਕਹੀਏ ਕਛੂ ਇੱਕ, ਪਰ ਅਰਥ ਜੇ ਪਾਵਲੀਨ ਹੈ, ਪਰ ਅਰਥ ਪਰਾਇਆਂ ਦੇ ਵਾਸਤੇ, ਜਾਂ ਪਰ ਕਹੀਏ ਦੂਜਿਆਂ ਦੇ ਉੱਪਰ, ਜਿਸਨੇ ਜਾਂ ਲੋਕਾਂ ਦੇ ਉੱਪਰ ਉਪਕਾਰ ਕਰਨ ਵਾਸਤੇ ਜਨਮ ਲਿਆ ਹੈ। ਪਾਵਲੀਨ ਭਾਵ ਭਵਨਾਂ ਵਿੱਚ, ਭਾਵਨਾ ਭਵਨ ਲੈ ਲੈਣਾ, ਭਾਵ 14 ਭਵਨਾਂ ਵਿੱਚ, ਵੀ ਜਿਸ ਨੇ ਉਪਕਾਰ ਕਰਨ ਵਾਸਤੇ ਜਨਮ ਲਿਆ ਹੈ। ਠੀਕ ਹੈ ਜੀ, ਪਰ ਅਰਥ ਦੂਜਿਆਂ ਦੇ ਵਾਸਤੇ, ਲੋਕਾਂ ਦੇ ਵਾਸਤੇ, ਪਰ ਉਪਕਾਰ ਕਰਨ ਵਾਸਤੇ ਜਿਸਨੇ ਪਾਵਲੀਨ ਕੀ ਹੈ ਜਨਮ ਲਿਆ ਹੈ। ਠੀਕ ਹੈ ਜੀ, ਜਨਮ ਲਿਆ ਇੱਦਾਂ ਕਹਿਣਾ, ਪਾਵਲ ਅਰਥ ਜਨਮ ਸੱਚ। ਪ੍ਰਿਥ ਭਵਨ ਵਾਰਤਲੇ ਜਿਨੇ ਨਿਜ ਭ੍ਰਿਸ਼ਟ ਅਰਪਣ ਕੀਨ ਹੈ। ਪ੍ਰੇਥ ਨਾਮ ਪ੍ਰਿਥਵੀ ਦਾ, ਅਤੇ 14 ਭਵਨਾਂ ਰੂਪ ਜੋ ਪ੍ਰਿਥਵੀ ਹੈ, 14 ਭਵਨਾਂ ਰੂਪ, 14 ਲੋਕਾਂ ਰੂਪ ਜੋ ਪ੍ਰਿਥਵੀ ਹੈ, ਉਸ ਪ੍ਰਿਥਵੀ ਦੇ ਇਹ ਭਾਰ ਥੱਲੇ, ਇਹ 'ਚ ਵਾਰ ਪਾਠ ਲਿਖਿਆ, ਵਾਰ ਨਹੀਂ ਭਾਰ ਪਾਠ ਹੋਣਾ ਹੈ ਸ਼ਾਇਦ, ਹਾਂ ਭਾਰ ਹੀ ਪਾਠ ਹੈ, ਪ੍ਰਿਥਵੀ ਦੇ ਭਾਰ ਦੇ ਤਲੇ ਗਏ ਥੱਲੇ, ਅਤੇ ਜਿਹਨੇ ਕਿ ਜਿਸਨੇ ਨਿੱਜ ਗਈ ਆਪਣੀ ਪ੍ਰਿਸ਼ਠ ਜਿਹੜੀ ਪਿੱਠ ਅਰਪਣ ਕੀਨ ਹੈ, ਅਰਪਣ ਕੀਤੀ ਹੈ, ਪਿੱਠ ਦਿੱਤੀ ਹੈ, ਠੀਕ ਹੈ ਜੀ, ਅਤੇ ਸਰੀਰ ਧਾਰ ਕੇ, ਕਹਿਣ ਦਾ ਮਤਲਬ ਇਸ ਪ੍ਰਕਾਰ ਸਾਰਿਆਂ ਨੂੰ ਉਪਕਾਰ ਕਰਨਾ ਚਾਹੀਦਾ, ਜੋ ਵੀ ਮਰਦ ਹੈ, ਜੋ ਵੀ ਇਸਤਰੀ ਹੈ, ਅਤੇ ਕਹਿਣ ਦਾ ਮਤਲਬ ਉਹਨਾਂ ਦਾ ਇਹ ਆ ਵੀ ਉਹ ਕਸ਼ੂ ਕੁਮਾ ਧੰਨ ਹੈ ਜਿਹਨੇ ਆਪਣਾ ਦੂਜਿਆਂ ਦੇ ਭਲੇ ਕਰਨ ਵਾਸਤੇ ਜਨਮ ਲਿਆ ਹੈ। ਉਹ ਕਸ਼ ਅਵਤਾਰ ਨੇ, ਪਰਮੇਸ਼ਰ ਦੇ ਅਵਤਾਰ ਹੈ, ਮੱਛ ਕਸ਼ ਬਾਰਾਹ ਤੋਂ ਇਸ ਨੇ ਵੀ ਸਾਰੇ ਲੋਕਾਂ ਦੀ ਜਿਹੜੀ ਧਰਤੀ ਦੇ ਭਾਰ ਆ, ਠੀਕ ਹੈ, ਭਵਨ ਨਾਮ ਹੁੰਦਾ 14 ਲੋਕਾਂ ਦਾ, ਪ੍ਰੇਤ ਨਾਮ ਹੁੰਦਾ ਧਰਤੀ ਦਾ, ਮਤਲਬ ਸਾਰੇ ਲੋਕ ਜਾਂ 14 ਲੋਕਾਂ ਰੂਪ ਜੋ ਧਰਤੀ ਹੈ, ਧਰਤੀ ਦੇ ਭਾਰ ਦੇ ਹੇਠਾਂ ਜਿਹਨੇ ਜਿਸਨੇ ਨਿੱਜ ਆਪਣੀ ਪ੍ਰਿਸ਼ਠ ਅਰਪਣ ਕੀਨ ਹੈ, ਅਰਪਣ ਕੀਤੀ ਹੈ, ਭੇਟਾ ਕਰ ਦਿੱਤੀ ਹੈ, ਮਤਲਬ ਪਿੱਠ ਆਪਣੀ ਦੇ ਦਿੱਤੀ ਹੈ, ਆਸਰਾ ਦਿੱਤਾ ਹੈ 14 ਭਵਨਾਂ ਨੂੰ, ਕਸ਼ੂ ਕੁਮਾ ਬਣ ਗਏ ਨੇ। ਅਤ ਜਨਨ ਧਰੂ ਕੋ ਯੋਗ ਕੀਰਤ ਜਸ ਕੀ ਜਾਸ ਕੀਰਤ ਹਰ ਵਿਖੇ। ਫਿਰ ਧਰੂ ਭਗਤ ਦਾ ਜਨਮ ਵੀ ਅਤਿਅੰਤ ਉਪਮਾ ਦੇ ਯੋਗ ਹੀ ਹੈ, ਜਿਸਦਾ ਜਾਸ, ਜਿਸਦਾ ਮਨ ਹਾਂ ਕੀਰਤ ਹਰ ਭਾਵ ਹਰੀ ਦੀ ਕੀਰਤੀ ਭਗਤੀ ਦੇ ਵਿਖੇ ਵਿੱਚ ਲੱਗਾ ਹੋਇਆ ਹੈ। ਹਾਂਜੀ, ਤੋ ਭਗਤ ਧਰੂ ਵੀ ਕਿੰਨੇ ਮਹਾਨ ਹੋਏ ਹੈ, ਦੁਬਾਰਾ ਪੜ੍ਹਦਾ, ਅਤ ਜਨਮ ਧਰੂ ਕੋ ਯੋਗ ਕੀਰਤ ਜਾਸ ਕੀਰਤ ਹਰ ਵਿਖੇ। ਆਤ ਨਾਮ ਆਤਸ਼ਹਿ ਕਰਕੇ ਵੀ ਜਿਹੜਾ ਧਰੂ ਭਗਤ ਆ, ਧਰੂ ਭਗਤ ਕੋ, ਧਰੂ ਕੋ ਭਾਵ ਧਰੂ ਭਗਤ ਦਾ ਜਿਹੜਾ ਜਨਮ ਆ, ਜਨਨ ਪਾਠ ਨਹੀਂ ਜਨਮ ਪਾਠ ਹੈ, ਗਲਤ ਇੱਥੇ ਜਨਮ ਵੀ ਕੀਰਤ ਉਸਤੀ ਦੇ, ਕੀਰਤ ਦੇ ਯੋਗ ਆ, ਉਸਤੀ ਦੇ ਲਾਏ ਗਿਆ, ਵੀ ਜਿਸਨੇ ਵੇਖੋ ਜਾਸ ਕੀਰਤ ਹਰ ਵਿਖੇ, ਜਿਸਨੇ ਹਰੀ ਦੀ ਕੀਰਤੀ ਵਿੱਚ 5 ਸਾਲ ਦੀ ਉਮਰ ਤੋਂ ਲੈ ਕੇ ਕੀਤੀ ਸੀ, ਜਿਸਨੇ ਜਾਸ ਕੀਰਤ ਹਰ ਵਿਖੇ, ਜਿਸਦੀ 5 ਸਾਲ ਦੀ ਉਮਰ ਵਿੱਚ ਹੀ ਜਿਹੜੀ ਬਿਰਤੀ ਹੈ ਹਰੀ ਦੀ ਕੀਰਤੀ ਵਿੱਚ ਲੱਗੀ ਹੋਈ ਸੀ, ਅਤੇ ਤਪ ਕੀਤਾ ਬੜਾ, 9 ਮਹੀਨੇ ਤਪ ਕੀਤਾ ਬੜਾ ਕਠਿਨ, ਕਹਿਣ ਕਥਨ ਤੋਂ ਪਰੇ। ਚੌ ਫੇਰ ਜਾ ਕੇ ਤੇਜ ਚੱਕਰ ਪਰ ਮੰਤਰ ਹੋ ਕੇ ਉਹ ਸਭ ਵਿਖੇ, ਜਿਸ ਕਰਕੇ ਉਪਕਾਰ ਕਹਿੰਦੇ ਵੀ, ਇਹ ਕਹਿਣ ਦਾ ਮਤਲਬ ਉਹਨਾਂ ਦੱਸਿਆ ਪਹਿਲਾਂ ਧਰਤੀ ਤੋਂ ਇਹ ਲਿਆ ਵੀ ਉਪਕਾਰ ਕਰਨਾ ਚਾਹੀਦਾ, ਅਤੇ ਧਰੂ ਭਗਤ ਤੋਂ ਇਹ ਸਿੱਖਿਆ ਦਿੰਦੇ ਵੀ ਜੇ ਉਪਕਾਰ ਨਾ ਹੋ ਸਕੇ ਸਰੀਰ ਵੱਲੋਂ ਮਾੜਾ ਨਹੀਂ ਕਰਨ ਜੋਗਾ, ਤਾਂ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ। ਵੇਖੋ ਭਗਤੀ ਦਾ ਕਹਿੰਦੇ ਵੀ ਪ੍ਰਤਾਪ ਜਿਹੜਾ ਤੁਸੀਂ ਵੇਖੋ ਕੈਸਾ, ਵੀ ਜਿਹੜੇ ਤਾਰਿਆਂ ਦਾ ਸਮੂਹ ਹੈ ਉਹ ਧਰੂ ਭਗਤ ਜਾ ਕੇ ਭਾਵ ਜਿਸ ਦੇ ਭਾਵ, ਮਤਲਬ ਧਰੂ ਭਗਤ ਦੇ ਚੌਫੇਰ ਕੇ, ਚੌਫੇਰੇ ਚਾਰ ਸਵੇਰੇ, ਅਤੇ ਫਿਰ ਕਰਕੇ, ਹਾਂਜੀ, ਪਰਮੰਤ ਪਰਮੰਤ ਭਾਵ ਭਰਮ ਰਿਹਾ, ਭਾਵ ਮਤਲਬ ਪਰਿਕਰਮਾ ਕਰ ਰਿਹਾ, ਅਤੇ ਇਸ ਗੱਲ ਨੂੰ ਕੀ ਹੈ, ਇੱਕ ਜਣਾ ਵੇਖਦਾ ਹੈ, ਸਭ ਵੇਖੇ, ਸਾਰੇ ਵੇਖਦੇ ਹੈ, ਧਰੂ ਭਗਤ ਅਟਲ ਹੈ, ਐਸਾ ਭਗਤੀ ਦਾ ਪ੍ਰਤਾਪ ਹੈ, ਧਰੂ ਅਟਲ ਅੱਜ ਹੁਣੇ ਟਰਿਓ, ਗੁਰਬਾਣੀ 'ਚ ਵੀ ਇਹ ਫਰਮਾਨ ਆਉਂਦਾ ਹੈ ਕਿ ਵੇਖੋ ਭਗਤ ਜੀ ਕਿੰਨੇ ਇਹ ਮਹਾਨ ਹੈ, ਜਿਸ ਕਰਕੇ ਕਹਿੰਦੇ ਵੀ ਚੌਫੇਰ ਜਾ ਕੇ ਤੇਜ ਚੱਕਰ, ਜਿਸ ਦੇ ਇਹ ਚੌਫੇਰ ਚੌਫੇਰੇ ਜਿਹੜਾ ਇਹ ਚੱਕਰ ਕੀ ਹੈ, ਤਾਰਿਆਂ ਦਾ ਚੱਕਰ, ਹਾਂਜੀ, ਅਤੇ ਉਹ ਪਰਮੰਤ ਭਰਮ ਦਾ ਫਿਰਦਾ ਹੈ, ਮਤਲਬ ਰੋਕ ਕੇ ਅਰਥ ਲਾਉਣਾ ਵੀ ਟਿੱਗਿਆ ਹੋਇਆ ਵਿੱਚ ਧਰੂ ਭਗਤ, ਅਤੇ ਆਲੇ ਦੁਆਲੇ ਤਾਰਿਆਂ ਦਾ ਜਿਹੜਾ ਚੱਕਰ ਸਮੂਹ ਆ ਉਹ ਚਾਰ ਸਵੇਰੇ ਧਰੂ ਭਗਤ ਦੇ ਭਰਮਤ ਕੇ ਭਰਮਦਾ ਫਿਰਦਾ ਹੈ, ਪ੍ਰਕਰਮਾ ਕਰਦਾ, ਇਸ ਗੱਲ ਨੂੰ ਸਭ ਵੇਖੇ, ਸਭ ਕਿਸੇ ਨੇ ਵੇਖਿਆ, ਸਭ ਕੁਝ ਵੇਖ ਰਿਹਾ, ਧਰੂ ਅਟਲ ਹੈ। ਹੁਣ ਅੱਗੇ ਕਹਿ ਰਹੇ ਆ, ਜਿਵੇਂ ਮਸਕ ਗੂਲਰ ਫਲ ਵਿਖੇ, ਮਤਲਬ ਇਹਦੇ ਵਿੱਚ ਦੱਸਣਗੇ ਭਗਤੀ ਦੇ ਉਪਕਾਰ ਤੋਂ ਬਿਨਾਂ ਪੁਰਸ਼ ਦਾ ਇਸਤਰੀ ਦਾ ਸਰੀਰ ਕੈਸਾ ਹੈ। ਲੋਕ ਉਂਝ ਉਪਕਾਰ ਕਰਕੇ ਰਾਜ਼ੀ ਨਹੀਂ ਹੈ ਅੱਜ ਕੱਲ੍ਹ। ਉਪਕਾਰ ਕੌਣ ਕਰਦਾ? ਕੋਈ ਨਹੀਂ ਕਰਦਾ। ਭਗਤੀ ਤਾਂ ਦੂਰ ਦੀ ਗੱਲ, ਉਪਕਾਰ ਕਰਨਾ ਜਿਸ ਗੱਲ ਦਾ ਦਿਸ ਰਿਹਾ ਵੀ ਅਸੀਂ ਇੱਥੇ ਕਿ ਬਜ਼ੁਰਗ ਦੀ ਕਿ ਅਨਾਥ ਗਰੀਬ ਦੀ ਸੇਵਾ ਕਰਦੀ, ਲੋਕ ਉਹ ਵੀ ਨਹੀਂ ਕਰਕੇ ਰਾਜ਼ੀ ਹੈ। ਉਲਟਾ ਕਹਿੰਦੇ ਤਾਂ ਕਰਮ ਮਾੜੇ ਇਹਨੇ ਭੋਗਣੇ ਭੋਗਣਾ ਹੈ। ਸੁਰਾ ਵਿਚਾਰ, ਉਪਕਾਰ ਤੋਂ ਬਿਨਾਂ ਭਗਤੀ ਤੋਂ ਬਿਨਾਂ ਕਿਸ ਤਰ੍ਹਾਂ ਜੀਵਨ ਕਹਿ ਰਹੇ ਹੈ। ਜੇ ਮਸਕ ਗੂਲਰ ਫਲ ਵੇਖੇ, ਜਿਵੇਂ ਕਹਿੰਦੇ ਮਸਕ ਮੱਛਰ ਜਿਹੜਾ ਗੂਲਰ ਹੈ ਉਹ ਗੂਲਰ ਦੇ ਫਲ ਵੇਖੇ, ਇੱਕ ਗੂਲਰ ਕੋਈ ਫਲ ਹੈ ਉਸ ਦੇ ਫਲ ਵਿੱਚ ਜਿਹੜਾ ਪੈਦਾ ਹੁੰਦਾ ਹੈ ਅਤੇ ਉਹਦੇ ਵਿੱਚ ਪੈਦਾ ਹੋ ਕੇ ਸੰਕਟ ਮਹਾਂ ਸੰਕਟ ਸਹੇ, ਸੰਕਟ ਦੁੱਖ ਤੋਂ ਹੀ ਮਹਾਨ ਦੁੱਖ ਸਹੇ ਸਹਾਰਦਾ, ਦੁੱਖਾਂ ਵਿੱਚੋਂ ਵੀ ਮਹਾਨ ਦੁੱਖ ਸਹਾਰਦਾ। ਉੱਥੇ ਜੋ ਪੈਦਾ ਹੁੰਦਾ ਹੈ ਅਤੇ ਉੱਥੇ ਹੀ ਉਹ ਦੁੱਖ ਸਹਾਰੀ ਜਾਂਦਾ। ਜਿਵੇਂ ਮਸਕ ਗੂਲਰ ਫਲ ਵਿਖਿਆ, ਸੰਕਟ ਮਹਾਂ ਸੰਕਟ ਸਹੇ। ਜਿਵੇਂ ਆਪਾਂ ਜਿਸ ਪ੍ਰਕਾਰ ਜਾਂ ਜਿਵੇਂ ਇਹ ਮੱਛਰ ਗੂਲਰ ਦੇ ਫਲ ਵਿੱਚ ਇਹ ਬੜਾ ਸੰਘਣਾ ਹੁੰਦਾ ਹੈ ਅਤੇ ਆਪਸ ਵਿੱਚ ਫਸ ਕਰਕੇ ਬੜੇ ਦੁੱਖ ਸਹਾਰਦਾ ਹੈ। ਗੂਲਰ ਦੇ ਫਲ ਵਿੱਚ ਕਿੰਨੇ ਵੜ ਜਾਂਦਾ, ਮੱਛਰ ਪੈਦਾ ਵੀ ਉੱਥੋਂ ਹੁੰਦਾ, ਕਿੰਨੇ ਵੜੇ ਹੁੰਦੇ ਆ ਇਕੱਠੇ ਹੋ ਕੇ ਅਤੇ ਉਹ ਇੱਕ ਦੂਜੇ ਨੂੰ ਪਰੇਸ਼ਾਨ ਕਰਦੇ, ਆਪਸ ਵਿੱਚ ਹੀ ਫਸ ਕੇ ਬੜਾ ਦੁੱਖ ਸਹਾਰਦੇ ਹੈ। ਫਿਰ ਕਹਿਣ ਲੱਗੇ ਆ ਵੀ ਪੰਖ ਬ੍ਰਿਥਾ ਸੰਭਵ ਤਾਂ ਕਿ ਕਹੀਏ ਉਸ ਦੇ ਭਾਵ ਜਿਹੜੇ ਮੱਛਰ ਦੇ, ਫਿਰ ਜਿਹੜੇ ਖੰਭ ਆ ਉਹ ਵੀ ਬ੍ਰਿਥਾ ਵਿਅਰਥੀ ਸੰਭਵ ਕਹੀਏ ਭਲੀ ਬੁਕਾਰ ਭਾਵ ਕਹੀਏ ਹੋਏ, ਉਸ ਦੇ ਵਿਅਰਥੀ ਜਿਹੜੇ ਉਤਪੁੱਤ ਹੋਏ, ਉਤਪੱਤ ਪੈਦਾ ਹੋਏ ਖੰਭ, ਕਿਉਂ ਖੰਭ ਪੈਦਾ ਹੋਏ ਉਹ ਮਾੜੇ ਮਤਲਬ ਵਿਅਰਥ, ਉਹਦਾ ਕਾਰਨ ਦੱਸਦੇ ਨੈ ਅਰਧ ਊਰਧ ਵਿੱਚ ਰਹਿ ਹੈ, ਕਿਉਂਕਿ ਉਹਨਾਂ ਖੰਭਾਂ ਨੂੰ ਪਾ ਕੇ ਨਾ ਤਾਂ ਉਹ ਅਰਧ ਥੱਲੇ ਹੇਠਾਂ ਊਰਧ ਕੇ ਉੱਪਰ ਹੇਠਾਂ ਉੱਪਰ ਵਿਚਰਦਾ, ਮਤਲਬ ਹੇਠਾਂ ਉੱਤੇ ਕਿਤੇ ਉਹ ਉੱਡਦਾ ਨਹੀਂ ਹੈ ਮੱਛਰ, ਕਿਉਂਕਿ ਮੱਛਰ ਦੀ ਕੋਈ ਏਡੀ ਉਡਾਣ ਨਹੀਂ ਹੁੰਦੀ, ਥੱਲੇ ਥੱਲੇ ਰਹਿੰਦਾ ਹੈ। ਖੰਭ ਵੀ ਉਹਦੇ ਵਿਅਰਥੀ ਆ, ਪਾ ਕੇ ਕੋਈ ਇਹਨੂੰ ਫਾਇਦਾ ਤਾਂ ਹੁੰਦਾ ਨਹੀਂ, ਨਾ ਉੱਤੇ ਹੇਠਾਂ ਉੱਡਦਾ ਹੀ ਨਾ, ਅਤੇ ਕਿਹੋ ਜਿਹੇ ਦਾ ਫਾਇਦਾ ਕੀ ਹੈ ਇਹਦੇ ਖੰਭਾਂ ਹੋਣ ਦਾ, ਵਿਅਰਥੀ ਹੈ ਨਾ। ਸੰਜਾਤ ਜਹਿ ਮਰ ਜਾਤ ਤਹਿ, ਫਿਰ ਜਿੱਥੇ ਵੇਖੋ ਗੂਲਰ ਦੇ ਵਿੱਚ ਜਿਹੜਾ ਸੰਜਾਤ ਭਲੀ ਪ੍ਰਕਾਰ ਜਾਤ ਕੋਈ ਪੈਦਾ ਹੁੰਦਾ ਹੈ, ਮਰ ਜਾਤ ਤਹਿ, ਉੱਥੇ ਹੀ ਮਰ ਜਾਤ ਕੋਈ ਮਰ ਜਾਂਦਾ ਹੈ, ਉੱਥੇ ਮਰ ਜਾਂਦਾ। ਇਸ ਪ੍ਰਕਾਰ ਬ੍ਰਹਿਮੰਡ ਦੇ ਵਿੱਚ ਦੱਸ ਲੱਗੇ, ਬ੍ਰਹਿਮੰਡ ਮੈਂ ਤਿਉਂ ਜੰਤ ਹੈ ਤਿਉਂ ਕਿ ਤਿਵੇਂ ਹੀ, ਇਸੇ ਪ੍ਰਕਾਰ ਹੀ ਜਿਹੜਾ ਜੀਵ ਹੈ ਉਹ ਵੀ ਬ੍ਰਹਿਮੰਡ ਦੇ ਵਿੱਚ ਹੈ ਇਸੇ ਤਰ੍ਹਾਂ ਹੀ, ਤਿਵੇਂ ਜੀਵ ਵੀ ਬ੍ਰਹਿਮੰਡ ਵਿੱਚ ਇਸੇ ਤਰ੍ਹਾਂ, ਪਾ ਮਨੁੱਖ ਵੀ ਇਸੇ ਤਰ੍ਹਾਂ, ਜਿੱਥੇ ਪੈਦਾ ਹੁੰਦਾ ਬ੍ਰਹਿਮੰਡ ਜੋ ਉੱਥੇ ਮਰ ਜਾਂਦਾ ਹੈ। ਇਹਦਾ ਉੱਡਣਾ ਕੋਈ ਸਫਲ ਨਹੀਂ ਹੁੰਦਾ, ਕੋਈ ਇਹਦਾ ਭਲਾ ਨਹੀਂ ਹੁੰਦਾ, ਨਾ ਭਗਤੀ ਕਰਦਾ ਨਾ ਉਪਕਾਰ ਕਰਦਾ। ਭਗਤੀ ਅਤੇ ਉਪਕਾਰ ਰੂਪੀ ਖੰਭਾਂ ਨੂੰ ਇਹ ਵਰਦਾ ਹੀ ਨਹੀਂ ਹੈ, ਜਿਸ ਕਰਕੇ ਇਹ ਪਰਮੇਸ਼ਰ ਦੇ ਦਰ ਦੀ ਉਡਾਣ ਹੀ ਪਾ ਸਕੇ, ਨਾ ਕਿਤੇ ਹੈ ਹੀ ਨਹੀਂ। ਨਹਿ ਗਿਆਤ ਧਰਮਾ ਧਰਮ ਕੀ, ਅਤੇ ਉਲਟਾ ਜਿਸ ਤਰ੍ਹਾਂ ਮੱਛਰ ਨੂੰ ਹੋਰ ਕਿਸੇ ਪਾਸੇ ਦੀ ਖਬਰ ਹੁੰਦੀ ਨਹੀਂ ਹੈ, ਕੇਵਲ ਉਹ ਗੂਲਰ ਦਾ ਜਿਹੜਾ ਫਲ ਹੈ ਉਹਦੇ ਵਿੱਚ ਹੀ ਪ੍ਰੀਤੀ ਹੁੰਦੀ ਹੈ, ਉਸੇ ਤਰ੍ਹਾਂ ਕਹਿੰਦੇ ਇਹਨਾਂ ਜੀਵਾਂ ਦੀ ਵੀ ਜਿਹੜੀ ਪਾਪ ਪੁੰਨ ਦੇ ਵਿੱਚ ਇਹ ਕੋਈ ਵਿਚਾਰ ਨਹੀਂ ਹੁੰਦੀ ਹੈ। ਠੀਕ ਨਾ, ਗਿਆਨ ਧਰਮਾ ਧਰਮ ਕੀ, ਧਰਮ ਨਾ ਪਾਪ ਪੁੰਨ ਦਾ, ਅਧਰਮ ਨਾ ਪਾਪ ਦਾ, ਪਾਪ ਪੁੰਨ, ਠੀਕ ਹੈ, ਧਰਮ ਨਾਮ ਪਾਪ ਦਾ, ਧਰਮ ਨਾ ਪੁੰਨ ਦਾ, ਜਾਂ ਧਰਮ ਜਾਂ ਅਧਰਮ, ਧਰਮ ਧਰਮ ਦੀ ਤੈਨੂੰ ਕੋਈ ਗਿਆਤ ਨਹੀਂ ਹੁੰਦੀ। ਠੀਕ ਆ, ਸੰਭੋਗ ਮੈਂ ਰਤਵੰਤ ਹੈ ਸਗੋਂ ਨਾ ਸੰਭੋਗ, ਭੋਗਾਂ ਦੇ ਵਿੱਚ ਭੋਗਣੇ ਦੀ ਪ੍ਰੀਤੀ ਵਾਲੇ ਹੋ ਰਹੇ ਜੀਵ, ਅਤੇ ਉਹਦੇ ਵਿੱਚ ਇਹਦੀ ਰੱਤੀ ਰਤ ਵਾਲਾ ਹੋ ਰਿਹਾ ਹੈ, ਪ੍ਰੀਤੀ ਵਾਲਾ ਹੋ ਰਿਹਾ ਹੈ। ਸੰਭੋਗ ਮੈਂ ਰਤਵੰਤ ਹੈ, ਇਹ ਵਿਸ਼ੇ ਜੀ ਜਿਹੜਾ ਵਿਸ਼ੇ ਭੋਗਣ ਤੋਂ ਬਿਨਾਂ ਹੋਰ ਕਿਸੇ ਵਿੱਚ ਇਹ ਧਰਮ ਧਰਮ ਜਾਣਦਾ ਨਹੀਂ, ਵਿਸ਼ੇ ਵਿੱਚ ਗਲਤਾਂ ਰਹਿੰਦਾ ਹੈ। ਸੰਭੋਗ ਮੈਂ ਭਾਵ ਵਿਸ਼ੇ ਲੰਪਟ, ਇਸਤਰੀ ਭੋਗ ਦੇ ਵਿੱਚ ਇਹ ਰਤ ਵਾਲਾ ਹੁੰਦਾ ਹੈ, ਪ੍ਰੀਤੀ ਵਾਲਾ ਹੁੰਦਾ ਹੈ ਸਦਾ ਹੀ। ਧਰਮ ਅਧਰਮ ਦੀ ਨੂੰ ਗਿਆਤ ਨਹੀਂ ਹੈ ਵੀ ਮੈਂ ਮਾੜਾ ਕੰਮ ਨਹੀਂ ਕਰਨਾ, ਇਹ ਧਰਮ ਹੈ, ਮਾੜਾ ਕੰਮ ਕਰਾਂਗਾ ਇਹ ਅਧਰਮ, ਇਹਦੀ ਤੈਨੂੰ ਕੋਈ ਗਿਆਤ ਹੀ ਨਹੀਂ ਹੈ। ਕਿਸੇ ਦੇ ਉਪਕਾਰ ਕਰਾਂਗਾ ਇਹ ਪੁੰਨ ਹੈ, ਨਹੀਂ ਕਰਾਂਗਾ ਇਹ ਪਾਪ ਹੈ, ਇਹ ਤਾਂ ਕੋਈ ਹਨ ਹੈ ਨਹੀਂ, ਇਹਦੀ ਕੋਈ ਗਿਆਨ ਨੂੰ ਸਮਝੀ ਨਹੀਂ ਹੈ। ਪਰਮਾਰਥ ਅਰ ਸਵਾਰਥ ਦੋ ਹੈ, ਫਿਰ ਸਾਰੇ ਪੁਰਸ਼ ਜਿਹੜੇ ਆ ਪਰਮ ਅਰਥ, ਠੀਕ ਹੈ ਜੀ, ਪਰਮ ਮਤਲਬ ਆਪਣੇ ਵਾਸਤੇ, ਪਰਮਾਰਥ ਭਾਵ ਆਪਣੇ ਵਾਸਤੇ ਜਾਂ ਪਰਮਾਰਥ ਪਰਮੇਸ਼ਰ ਦੇ ਰਸਤੇ ਵਾਸਤੇ, ਗਿਆਨ ਦੇ ਵਾਸਤੇ। ਪਰਮ ਜੋ ਅਰਥ ਕੀ ਹੈ, ਗਿਆਨ ਪ੍ਰਾਪਤ ਕਰਨਾ, ਮੁਕਤੀ ਪ੍ਰਾਪਤ ਕਰਨੀ, ਉਸ ਵਾਸਤੇ। ਅਤੇ ਸਵਾਰਥ ਕਹੀਏ ਸਵਾਰਥ, ਠੀਕ ਹੈ ਜੀ, ਇਹ ਵੀ ਆਪਣੇ ਵਾਸਤੇ ਹੁੰਦਾ, ਸਵੈ ਅਰਥ ਆਪਣੇ ਵਾਸਤੇ। ਪਰਮਾਰਥ ਪਰਮ ਅਰਥ, ਜੋ ਪਰਮ ਅਰਥ ਮੁਕਤੀ ਹੈ ਉਹਦੇ ਵਾਸਤੇ, ਹਾਂਜੀ। ਅਤੇ ਇਹ ਦੋਵੇਂ ਜੋ ਚੀਜ਼ਾਂ ਹੈ, ਦੋਵੇਂ ਇਹ ਮਹਾਨ ਵਸਤੂਆਂ ਹੈ, ਬ੍ਰਿਤ ਪੰਖ ਸੰਜੁਤ ਜਨ ਸਵੇ, ਇਹਨਾਂ ਦੋਹਾਂ ਬ੍ਰਿਤ ਕਈ ਬ੍ਰਿਤੀਆਂ ਰੂਪੀ ਖੰਭਾਂ ਦੇ ਸੰਯੁਕਤ ਹਨ ਲੋਕ, ਠੀਕ ਆ। ਕਿ ਇਹਦੇ ਵਿੱਚ ਦੱਸਣਗੇ ਮੱਛਰ ਦੇ ਜਿਹੜੇ ਪੰਖ ਹੋਏ ਨਾ ਵਾਰਾ ਜੀ, ਉਹਨਾਂ ਦੀ ਸਮਤਾ ਦੱਸਣ ਲੱਗੇ ਆ। ਪਰਮਾਰਥ ਅਤੇ ਪਰ ਸਵਾਰਥ ਦੁਆ ਬ੍ਰਿਤ ਪੰਖ ਸੰਯੁਤ ਜਨ ਸਵੇ, ਵੀ ਅਦਸ਼ਾ ਕਰਕੇ ਜੋ ਆਪਣਾ ਕਾਰਜ ਸਵਾਰਨਾ ਹੈ, ਹਾਂਜੀ, ਅਤੇ ਜੋ ਪਰਾਏ ਦੇ ਸਵਾਰਥ, ਜੋ ਕਿਸੇ ਦਾ ਕਾਰਜ ਸਵਾਰਨਾ ਹੈ, ਆਪਣਾ ਕਾਰਜ ਸਵਾਰਨ ਵਾਸਤੇ ਇਹ ਗਿਆ ਪਰਮਾਰਥ ਆਪਣੇ ਵਾਸ, ਪਰਮਾਰਥ ਹੋ ਗਿਆ ਆਪਣੇ ਵਾਸਤੇ ਹੋ ਗਿਆ, ਅਰੇ ਅਤੇ ਪਰ ਸਵਾਰਥ, ਠੀਕ ਹੈ ਜੀ। ਉੱਥੇ ਪਾਠ ਦੀ ਗਲਤੀ ਸੀ ਜਿਹੜਾ ਆਪਾਂ ਪਹਿਲਾਂ ਪੜ੍ਹਿਆ ਹੈ, ਕਿਉਂਕਿ ਆਪਾਂ ਅਰ ਕਹਿਤਾ ਹੈ, ਪਰ ਸਵਾਰਥ ਹੈ। ਪਰਮਾਰਥ ਹੁੰਦਾ ਆਪਣੇ ਨਿੱਜੀ ਕੰਮ ਨੂੰ ਸਵਾਰਨਾ, ਪਰ ਸਵਾਰਥ ਹੁੰਦਾ ਦੂਜਿਆਂ ਦੇ ਸਵਾ ਭਲੇ ਵਾਸਤੇ, ਦੂਜਿਆਂ ਦੇ ਕੰਮ ਵਾਸਤੇ, ਜੋ ਦੂਜਿਆਂ ਦਾ ਕਾਰਜ ਕਰਨਾ ਹੈ। ਅਤੇ ਇਹ ਮਾਨੋ ਦੁਆ ਬ੍ਰਿਤ, ਦੋ ਬਿਰਤੀਆਂ, ਇਹਨਾਂ ਦੋ ਬਿਰਤੀਆਂ ਰੂਪੀ ਜਿਹੜੇ ਪੰਗ ਖਾਂਭ ਆ, ਇਹਨਾਂ ਦੇ ਸੰਯੁਕਤ ਸਹਿਤ ਆ ਜਨ ਸਭੇ, ਸਾਰੀ ਜਨ ਸਾਰੀ ਪੁਰਸ਼, ਇੱਕ ਆਪਣਾ ਕੰਮ ਸਵਾਰਨਾ, ਇੱਕ ਦੂਜੇ ਦਾ ਸਵਾਰਨਾ। ਇਹ ਦੋ ਪੰਖ, ਇਹ ਮਨ ਦੋ ਹੀ ਪੰਖ ਹੈ ਅਤੇ ਦੋ ਹੀ ਬਿਰਤੀਆਂ, ਇਹ ਦੋ ਬਿਰਤੀਆਂ ਜਿਹੜੀਆਂ ਨਾ, ਇਹ ਦੋ ਬਿਰਤੀਆਂ ਮਾਨੋ ਪੰਖ ਆ, ਇਹਨਾਂ ਦੇ ਸਹਿਤ ਸਾਰੀ ਜਨ ਪੁਰਸ਼। ਪਰ ਪ੍ਰਾ ਰਬਦ ਕੇ ਵਸ ਸਵਾਰਥ ਕੇ ਪੁਰਖਾਰਥ ਕਰਤੇ ਸੰਦਬੇ ਸੰਦਬੇ, ਪਰੰਤੂ ਕਹਿੰਦੇ ਮੰਦ ਪ੍ਰਾ ਰਬਦ ਦੇ ਵਸ ਹੋਏ ਹੋਏ ਆਪਣੇ ਖਾਣ ਪੀਣ ਦੇ ਪੁਰਸ਼ਾਰਥ ਮਤਲਬ ਕਰ ਮਤਲਬ ਵਾਸਤੇ ਜਿਹੜੇ ਖੱਚਤ ਹੋ ਰਹੇ ਆ, ਠੀਕ ਹੈ ਜੀ। ਅਤੇ ਜਿਸ ਕਾਰਜ ਵਿੱਚ ਪੁਰਸ਼ ਲੱਗੇ ਆ ਉਹਨੂੰ ਉਸ ਤੋਂ ਪ੍ਰਾਣ ਤਿਆਗੇ ਬਿਨਾਂ ਇਹ ਛੱਡ ਨਹੀਂ ਸਕਦੇ, ਇਹਨਾਂ ਦੀ ਇਹੋ ਜਿਹੀ ਹਾਲਤ ਆ, ਕਹੋ ਕਿ ਇਹ ਸੁਭਾਅ ਬਣ ਗਿਆ ਹੈ, ਭਲਾ ਆਪਣਾ ਕਦੇ ਕਰਨਾ ਹੀ ਨਹੀਂ ਹੈ। ਅਤੇ ਉਹ ਪ੍ਰਾਰਬਧ ਕੇ ਬਸ ਸਵਾਰਥ ਕੇ, ਵੀ ਪਰਾਏ ਪਰ ਪੁਰਸ਼ ਆਪਣੀ ਪ੍ਰਾਰਬਧ ਕਰਮ ਦੇ ਵਸ ਹੋ ਕਰਕੇ, ਠੀਕ ਹੈ ਜੀ, ਇਹ ਪਰ ਪੁਰਸ਼ ਜਿਹੜੇ ਪੁਰਸ਼ ਹਨ ਪ੍ਰਾਰਬਧ ਦੇ ਵਸ ਹੋਏ ਅਤੇ ਸਵਾਰਥ ਸਵਾਰਥ ਆਪਣੇ ਮਤਲਬ ਵਾਸਤੇ ਪੁਰਖਾਰਥ ਪੁਰਖਾਰਥ ਕਰਤੇ ਸੰਦਬੇ, ਪੁਰਖਾਰਥ ਨਾਮ ਜੇ ਉੱਦਮ ਦਾ, ਉੱਦਮ ਕਰਨ ਵਿੱਚ ਬੜੀ ਜਿਹੜੇ ਹੈ ਸੰ ਦਬੇ, ਸੰ ਨਾਮ ਚੰਗੀ ਤਰ੍ਹਾਂ ਜਾਂ ਭਲੀ ਪ੍ਰਕਾਰ ਦਬੇ ਗਈ ਹੈ, ਦਬੇ ਹੋਏ ਉੱਦਮ ਕਰਨ ਵਿੱਚ ਬੜੀ ਚੰਗੀ ਤਰ੍ਹਾਂ ਦਬੇ ਹੋਏ। ਪਰ ਜਿਹੜੇ ਆ ਪੁਰਸ਼ ਆਪਣੇ ਪ੍ਰਾਰਬਧ ਦੇ ਕਰਮਾਂ ਦੇ ਵਸ ਹੋਏ ਨਾ, ਜੋ ਪ੍ਰਾਰਬਧ ਪਰਮੇਸ਼ਰ ਉਹਨੂੰ ਪਈ ਹੋਈ ਹੈ, ਠੀਕ, ਕੋਈ ਚੱਜ ਦਾ ਕੰਮ ਤਾਂ ਕੀਤਾ ਨਹੀਂ, ਉਹ ਸੁਭਾਅ ਬਣਿਆ ਹੋਇਆ, ਅਤੇ ਉਹ ਪ੍ਰਾਰਬਧ ਪਰਮੇਸ਼ਰ ਨੇ ਇਹ ਬਣਾਈ ਆ ਵੀ ਤੂੰ ਆਪਣਾ ਹੀ ਭਲਾ ਕਰ ਸਕਦਾ, ਕਿਸੇ ਦਾ ਕਰਨ ਦੀ ਤੂੰ ਹੈ ਹੀ ਨਹੀਂ ਤੇਰੇ ਮਨ 'ਚ, ਮਤਲਬ ਤੇ ਲੱਛਣ ਹੀ ਇਹੋ ਜਿਹੇ ਆ ਜਿਹਦੇ ਕਰਕੇ ਪ੍ਰਾਰਬਧ ਦੇ ਵਸ ਹੋਏ ਸਵਾਰਥ ਕੇ, ਮਤਲਬ ਆਪਣੇ ਸਵਾਰਥ ਦੇ ਮਤਲਬ ਲਈ ਪੁਰਖਾਰਥ ਕਰਤੇ ਸੰਦਬੇ, ਪੁਰਖਾਰਥ ਪਾ ਉੱਦਮ ਕਰਤੇ ਕੇ ਕਰਨ ਲਈ ਸੰਦਬੇ ਭਲੀ ਪ੍ਰਕਾਰ ਦੱਬੇ ਹੋਏ ਹੈ, ਠੀਕ ਹੈ ਜੀ। ਮਤਲਬ ਆਪਣੇ ਕੰਮ 'ਚ ਇਹ ਰਾਜੀ ਹੈ, ਆਪਣੇ ਵਾਸਤੇ ਰਾਜੀ ਹੈ, ਚੰਗੀ ਤਰ੍ਹਾਂ ਦੱਬੇ ਹੋਏ। ਜਨ ਜਹਾਂ ਲਾਗੇ
प्राण त्यागे बिन तिसे न तजत है। जान जहां लागे, जहां कहिए जिथे ये जान पुरुष लगे लागे के लगे हुए हैं, प्राण त्यागे बिना, प्राण त्यागया तो बिना तिसे न तजत है, तिसे कही उस ये कमां नूं तजत के छड़दे नहीं है। ठीक है जी, ਉਹਨਾਂ ਕੰਮਾਂ ਨੂੰ ਇਹ ਛੱਡ ਕੇ ਰਾਜ਼ੀ ਨਹੀਂ ਹੈ ਜਿੱਥੇ ਲੱਗੇ ਆ ਕਦੇ ਹਰ ਹਟਦੇ ਆ ਆਪਾਂ। ਇਹ ਵੇਖੋ ਆਪਣਾ ਸੁਭਾਅ ਹੀ ਆਪਣਾ ਹਟਣ ਨੂੰ ਜੀ ਨਹੀਂ ਕਰਦਾ ਹੈ। ਜਨ ਜਹਾਂ ਲਾਗੇ ਪ੍ਰਾਣ ਤਿਆਗੇ ਬਿਨ ਤਜ ਤਿਸੇ ਨਹਿ ਤਜਤ ਹੈ, ਮਤਲਬ ਜਿੱਥੇ ਜਾਣ ਲੱਗੇ ਪ੍ਰਾਣ ਤਿਆਗੇ ਬਿਨ, ਇੱਥੇ ਵਿਸ਼ਰਾਮ ਲਾ ਲੈਣਾ, ਪ੍ਰਾਣ ਤਿਆਗ ਤੋਂ ਬਿਨਾਂ ਤਿਸੇ ਤਾਂ ਨਹਿ ਤਜਤ ਹੈ। ਉਹਨਾਂ ਕਰਮਾਂ ਨੂੰ ਇਹ ਛੱਡਦੇ ਨਹੀਂ ਹੈ, ਮਤਲਬ ਮਰਨ ਤੱਕ ਨਹੀਂ ਇਹ ਉਹ ਕਰਮਾਂ ਨੂੰ ਛੱਡਦਾ, ਸਗੋਂ ਜਦੋਂ ਮਰ ਜਾਂਦਾ ਉਦੋਂ ਹੀ ਛੋਟੇ ਤੇ ਜੀਂਦੇ ਜੀ ਕਿਤੇ ਛੱਡਦਾ ਬੰਦਾ। ਹੁਣ ਅਗਲੇ ਤੁਕ ਵਿੱਚ ਕਹਿੰਦੇ ਹੈ, ਸੰਵੇਦ ਮੁਕਤ ਨਾ ਬੰਦ ਨਿਜ ਆਸਰੇ ਕੋ ਜੜ ਭਜਤ ਹੈ। ਸੰਵੇਦ ਨਾਮ ਦਾ ਜੇ ਸੰਨ ਨਾਮ ਦਾ ਭਲੀ ਪ੍ਰਕਾਰ ਦਾ ਜਾਂ ਚੰਗੀ ਤਰ੍ਹਾਂ ਸੰਵੇਦ ਨਾਮ ਜਾਣਨ ਦਾ ਕਿ ਭਲੀ ਪ੍ਰਕਾਰ ਜਾਣਦਾ। ਸੰਵੇਦ ਮੁਕਤ ਨਾ ਮੁਕਤੀ ਦਾ ਬੰਧ ਨਾਮ ਹੁੰਦਾ ਜੇ ਬੰਧਨ ਦਾ, ਨਿੱਜ ਨਾਮ ਆਪਣੇ ਦਾ, ਵੀ ਆਪਣੇ ਬੰਧਨ ਅਤੇ ਮੁਕਤ ਹੋਣ ਦਾ, ਵੀ ਮੈਂ ਮੁਕਤ ਕਿਹੜੇ ਕਰਮਾਂ ਨਹਾਉਣਾ ਅਤੇ ਬੰਧਨ ਮੈਨੂੰ ਕਿਹੜੇ ਕਰਮਾਂ 'ਚ ਪੈਣਾ। ਕਹਿੰਦੇ ਵੀ ਇਸ ਨੂੰ ਸੰਵੇਦ ਭਲੀ ਪ੍ਰਕਾਰ ਚੰਗੀ ਤਰ੍ਹਾਂ ਜਾਣਦਾ ਹੈ। ਠੀਕ ਹੈ ਜੀ, ਆਸਰੇ ਕੋ ਜੜ ਭਜਤ ਹੈ, ਪਰ ਫਿਰ ਵੀ ਕੀ ਕਰਦਾ ਵਾ, ਆਸਰੇ ਜੋ ਸਰੇ ਨਾ ਮੁਕਤੀ ਦਾ, ਜਿਸ ਤੋਂ ਮੁਕਤ ਨਹੀਂ ਹੋ ਸਕਦਾ, ਫਿਰ ਵੀ ਕਹਿੰਦਾ ਜੋ ਮੁਕਤ ਨਹੀਂ ਨਾ ਹੋ ਸਕਦਾ, ਉਹਨਾਂ ਕਰਮਾਂ ਨੂੰ ਇਹ ਜੜ ਮੂਰਖ ਭਜਦਾ ਹੈ ਕਰਦਾ ਹੈ। ਜਿਸ ਕਰਮ ਕਰਕੇ ਜਨਮ ਮਰਨ ਮਿਲਦਾ ਹੈ, ਉਹਨਾਂ ਦੋਹਾਂ ਤਰ੍ਹਾਂ ਦੇ ਕਰਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਹੈ ਕਿਹਦੇ 'ਚ ਮੇਰਾ ਬੰਧਨ ਹੈ, ਕਿਹਦੇ 'ਚ ਮੈਂ ਮੁਕਤ ਹੋਣਾ, ਪਰ ਫਿਰ ਵੀ ਮੂਰਖ ਉਹਨਾਂ ਕਰਮਾਂ ਦੇ ਕਰਮ 'ਚ ਲੱਗਾ ਰਹਿੰਦਾ, ਜਿਸ ਕਰਕੇ ਇਹਨੂੰ ਮੁਕਤੀ ਮਿਲ ਨਹੀਂ ਸਕਦੀ। ਸੰਵੇਦ ਮੁਕਤ ਨਾ ਬੰਧ ਨਿਜ, ਮਤਲਬ ਆਪਣਾ ਬੰਧਨ ਕਿਸ ਵਿੱਚ ਹੁੰਦਾ ਹੈ, ਕਿਸ ਵਿੱਚ ਮੈਂ ਮੁਕਤ ਹੋਣਾ, ਸੰਵੇਦ ਭਲੀ ਪ੍ਰਕਾਰ ਇਹ ਜਾਣਦਾ ਹੈ। ਪਰ ਆਸਰੇ ਮੁਕਤ ਜਿੱਥੋਂ ਨਹੀਂ ਹੋ ਜਾ ਸਕਦਾ, ਪਰ ਉਹ ਉਹਨਾਂ ਕਰਮਾਂ ਨੂੰ ਇਹ ਜੜ ਮੂਰਖ ਭਜਦਾ ਹੈ, ਸਿਮਰਦਾ ਹੈ। ਦੋਹਰਾ ਗੂਲਰ ਫਲ ਬ੍ਰਹਿਮੰਡ ਮੋ ਮੱਛਰ ਮਾਨਵ ਆਨ, ਜਾਣਦਾ ਹੋਇਆ ਵੀ ਮੁਕਤੀ ਨੂੰ ਦੇ ਚਾਹੁੰਦਾ ਨਹੀਂ ਹੈ, ਬੰਧਨ ਦੇ ਜਿਹੜੇ ਕਰਮ ਆ ਉਹਨਾਂ ਨੂੰ ਕਰਨ ਵਿੱਚ ਲੱਗਾ ਰਹਿੰਦਾ, ਇਹੋ ਜਿਹੇ ਕੰਮ ਕਰਦਾ ਵੀ ਜਿਸ ਕਰਕੇ ਵੀ ਕਲਿਆਣ ਹੀ ਨਾ ਹੋਵੇ। ਸੋ ਇਸ ਦੌਰੇ ਵਿੱਚ ਦ੍ਰਿਸ਼ਟਾਂਤ ਦੇ ਲੱਗੇ ਹੋਏ, ਗੂਲਰ ਫਲ ਬ੍ਰਹਿਮੰਡ ਮੋ, ਬ੍ਰਿਸ਼ ਜਿਹੜਾ ਗੂਲਰ ਦਾ ਮਨੋ ਵਿਰਾਗ ਰੂਪੀ ਬ੍ਰਿਸ਼ ਦੇ ਨਾਲ ਗੂਲਰ ਰੂਪੀ ਫਲ, ਗੂਲਰ ਜਿਹੜਾ ਫਲ ਹੈ ਇਸ ਰੂਪ ਬ੍ਰਹਿਮੰਡ ਦੇ ਵਿੱਚ, ਮੱਛਰ ਮਾਨਵ ਆਨ, ਮੱਛਰ ਦੀ ਨਿਆਈ ਹੈ ਇਹ ਮਾਨਵ ਮਨੁੱਖ। ਠੀਕ ਹੈ ਜੀ, ਅਤੇ ਜਿਸ ਤੋਂ ਭਗਤੀ, ਉਪਕਾਰ ਕਰਨਾ, ਸਿਮਰਨ ਕਰਨਾ, ਸੇਵਾ ਕਰਨੀ ਇੱਕ ਹੁੰਦੀ ਨਹੀਂ ਹੈ। ਗਹੇ ਮੁਕਤ ਬਿਨ ਜਨਮ ਗਾਣ, ਅਤੇ ਮੁਕਤੀ ਦੇ ਗਹਿਕੇ ਗ੍ਰਹਿਣ ਕੀਤੇ ਤੋਂ ਬਿਨਾਂ ਜਨਮ ਗਣ, ਅਨੇਕਾਂ ਜਿਹੜੇ ਗਣ ਨਾਮ ਸਮੂਹ ਜਨਮ ਜਾਂ ਗਣ ਨਾਮ ਅਨੇਕਾਂ ਜਨਮ, ਸਵੈ ਪਰ ਅਕਿੰਚਿਤ ਗਿਆਨ, ਅਨੇਕਾਂ ਹੀ ਜਨਮਾਂ ਨੂੰ ਧਾਰਨ ਕਰਦਾ ਹੈ, ਪਸ਼ੂ ਬਣਦਾ ਹੈ, ਕੁੱਤਾ ਬਿੱਲੀ ਆਦਿ ਬਣਦਾ ਹੈ, ਜੇ ਜੂਨੀਆਂ ਵਿੱਚ ਪੈ ਕੇ ਇਹ ਸਵੈ ਪਰ, ਸਵੈ ਵੀ ਆਪਣਾ ਅਤੇ ਪਰ ਕੇ ਪਰਾਇਆ ਅਕਿੰਚਿਤ। ਠੀਕ ਹੈ, ਥੋੜ੍ਹਾ ਮਾਤਰ ਵੀ ਜਿਸਦਾ ਇਹਨੂੰ ਗਿਆਨ ਨਹੀਂ ਹੁੰਦਾ ਹੈ, ਕਿੰਚਿਤ ਨਾਮ ਹੁੰਦਾ ਥੋੜ੍ਹਾ, ਥੋੜ੍ਹੇ ਤੋਂ ਵੀ ਰਹਿਤ, ਮਤਲਬ
ਜਾਣਦਾ ਹੀ ਨਹੀਂ ਹੈ, ਇਹਨੂੰ ਕੁਝ ਗਿਆਨ ਹੀ ਨਹੀਂ ਹੈ। ਜਿਸ ਤਰ੍ਹਾਂ ਪੱਥਰ ਹੁੰਦਾ ਨਾ, ਇਸ ਤਰ੍ਹਾਂ ਦੀ ਇਹਦੀ ਹਾਲਤ ਹੁੰਦੀ ਇਸ ਜੀਵ ਦੀ। ਗੂਲਰ ਫਾਲ ਬ੍ਰਹਿਮੰਡ ਮੈਂ ਦੱਸ ਦਿੱਤਾ ਨਾ ਵੀ ਗੂਲਰ ਜਿਹੜਾ ਮਨ ਵਰਾਗ ਰੂਪੀ ਬ੍ਰੇਚਿਆ ਹੈ ਅਤੇ ਉਸਨੂੰ ਗੂਲਰ ਫਲ ਰੂਪ ਜਿਹੜਾ ਬ੍ਰਹਿਮੰਡ ਆ, ਹਾਂਜੀ, ਇਸ ਵਿੱਚ ਇਹ ਮੱਛਰ ਰੂਪ ਮਨੋਖ ਆ, ਹੈਂ ਜਾਈਦਾ ਸਮਝ ਲਓ ਜੇ ਸੌਖਾ ਗੂਲਰ ਫਲ ਬ੍ਰਹਿਮੰਡ ਮੋਂ ਜਿਹੜਾ ਬ੍ਰਹਿਮੰਡ ਮਤਲਬ ਗੂਲਰ ਰੂਪੀ ਫਲ ਆ, ਇਹਦੇ ਵਿੱਚ ਮੱਛਰ ਆ, ਮਾਨਵ ਗਈ ਮਨੁੱਖ ਸਮਝ ਲਓ। ਗਹਿ ਮੁਕਤ ਬਿਨ ਜਨਮ ਗਣ, ਮੁਕਤੀ ਗ੍ਰਹਿਣ ਕੀਤੇ ਤੋਂ ਬਿਨਾਂ, ਗਹਿਕੀ ਗ੍ਰਹਿਣ ਕੀਤੇ ਤੋਂ ਬਿਨਾਂ ਜਿਹੜਾ ਮਨੁੱਖ ਜਨਮ ਆ, ਇਹ ਪਾ ਕੇ ਹਾਂਜੀ ਅਤੇ ਗਾਣ ਜਨਮ ਬਹੁਤ ਜਨਮ ਪਾਉਂਦਾ ਹੈ, ਠੀਕ ਹੈ ਜੀ, ਅਤੇ ਇਸ ਤਰ੍ਹਾਂ ਸਵੈ ਪਰ ਅਕਿੰਚਿਤ ਗਿਆਨ ਅਤੇ ਸਵੈ ਨਮ ਆਪਣੇ ਦਾ ਪਾਰਨਾ ਪਰਾਏ ਦਾ, ਮਤਲਬ ਆਪਣੇ ਪਰਾਏ ਦਾ ਨੂੰ ਗਿਆਨ ਜਿਹੜਾ ਅਕਿੰਚਿਤ ਮਤਲਬ ਰੱਤੀ ਮਾਤਰ ਵੀ ਨਹੀਂ ਪਾਉਂਦਾ, ਪੱਥਰ ਦੇ ਵਾਂਗੂ ਸਮਾਂ ਗੁਜ਼ਾਰ ਦਿੰਦਾ ਹੈ। ਮਤਲਬ ਇਹਨੂੰ ਹੈ ਵੀ ਕੋਈ ਵੀ ਮਨੁੱਖ ਜਨਮ ਪਾਇਆ ਕਾਹਦੇ ਵਾਸਤੇ, ਭਾਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲ ਕੇ ਤਰੀ ਵਰੀਆ, ਇਸ ਦੇਹੀ ਕੋ ਸਿਮਰਹ ਦੇਸੋ ਦੇਹੀ ਬਜ ਹਰ ਕਿਸੇ, ਮਾਨੁੱਖੋ ਪ੍ਰਭ ਦੀ ਵਡਿਆਈ। ਇਹਨੂੰ ਮਤਲਬ ਕੋਈ ਹੈ ਇਸ ਗੱਲ ਦਾ, ਸਾਨੂੰ ਕੋਈ ਹੈ ਇੰਨਾ ਸਾਡਾ ਸਮਾਂ ਬਤੀਤ ਹੋਣ ਦਾ ਵਾਰਾ ਨਾ, ਮਨੁੱਖ ਨਹੀਂ ਇਸ ਗੱਲ ਨੂੰ ਮੰਨਦਾ ਹੈ, ਉਹਦਾ ਮਨ ਹੀ ਨਹੀਂ ਮੰਨਦਾ ਹੈ, ਆਪਣੇ ਪਰਾਏ ਨੂੰ ਗਿਆਨ ਕੋਈ ਨਹੀਂ ਹੈ, ਆਪਣਾ ਮੇਰਾ ਆਤਮਾ ਹੈ, ਪਰਾਇਆ ਮੇਰਾ ਸਰੀਰ ਹੈ, ਇਹਨੂੰ ਹੈ ਹੀ ਨਹੀਂ ਹੈ, ਠੀਕ ਆ, ਮੇਰਾ ਭਲਾ ਕਰਨ ਵਾਲੇ, ਮੈਨੂੰ ਬੰਦਗੀ ਵਿੱਚ ਲਾਉਣ ਵਾਲੇ ਮੇਰੇ ਆਪਣੇ ਹੈ, ਮੈਨੂੰ ਨਸ਼ਾ ਦੇਣ ਵਾਲੇ, ਮੈਨੂੰ ਵਿਸ਼ਿਆਂ 'ਚ ਲਾਉਣ ਵਾਲੇ ਮੇਰੇ ਉਹ ਪਰਾਏ ਹੈ, ਨਾ ਇਹਨੂੰ ਕੋਈ ਗਿਆਨ ਹੀ ਨਹੀਂ ਹੈ। ਕਬਿੱਤ ਵਹੀ ਜਨ ਜਨਮੇ ਕਬਾਲ ਜਾ ਕੇ ਉਜਲ ਕੋ, ਸੰਸਾਰ ਵਿੱਚ ਕਹਿਣ ਲੱਗੇ ਆ ਵੀ ਵਹੀ ਜਨ ਉਹੀ ਪੁਰਸ਼ ਇਹ ਧੰਤਾ ਦੇ ਯੋਗ ਜਨਮੇ ਕੀ ਜਨਮੇ ਹੈ, ਕਪਾਲ ਜਾ ਕੇ ਉਜਲ ਕੋ, ਜਾ ਕੇ ਕਿ ਜਿਨ੍ਹਾਂ ਦੇ ਉਜਲ ਕੋ ਪਾਓ, ਜਾ ਜਿਨ੍ਹਾਂ ਦੇ ਉਜਲ ਕੋ ਪਾਓ, ਉਜਲ ਪਵਿੱਤਰ ਕਪਾਲ ਨਾਮ ਸਿਰ ਦਾ ਹੁੰਦਾ, ਸਿਰ ਨੂੰ ਧਾਰਿਓ ਸਮਰਾਰ ਸਿਰੇ ਉੱਚ ਅਲੰਕਾਰ ਮਾਨ, ਧਾਰਿਆ ਧਾਰਿਆ ਹੋਇਆ ਹੈ ਸਮਰਾਰ, ਸਮਰਦੈਨ ਦੇ ਜੋ ਅਰੀ ਕੀ ਵੈਰੀ ਹੈ ਉਹ ਕੀ ਹੈ ਸ਼ਿਵ ਜੀ, ਜੇ ਮਤਲਬ ਸ਼ਿਵ ਜੀ ਨੇ ਧਾਰਿਆ ਹੋਇਆ ਸਿਰੇ ਆਪਣੇ ਸਿਰ ਉੱਪਰ ਉੱਚੋ ਅਲੰਕਾਰ ਮੰਨ, ਉੱਚਾ ਅਲੰਕਾਰ ਮੰਨ ਕੇ, ਜਿਨ੍ਹਾਂ ਮਤਲਬ ਉਹ ਸੰਸਾਰ ਵਿੱਚ ਉਹ ਪੁਰਸ਼ ਧਨ ਜਨਮੇ ਹੈ ਜਿਨ੍ਹਾਂ ਦੇ ਪਵਿੱਤਰ ਸਿਰ ਨੂੰ ਸ਼ਿਵ ਜੀ ਨੇ ਸਮਰਾਰ ਭਾਵ ਸ਼ਿਵ ਜੀ ਨੇ ਆਪਣਾ ਅਲੰਕਾਰ ਮਤਲਬ ਗਹਿਣਾ ਰੂਪ ਮੰਨ ਕੇ ਸਿਰ ਦੇ ਉੱਪਰ ਧਾਰਿਆ ਹੋਇਆ ਹੈ। ਮਤਲਬ ਇਹ ਆ ਵੀ ਜਿਨ੍ਹਾਂ ਦੇ ਸਿਰਾਂ ਦੀ ਮਾਲਾ ਬਣਾ ਕੇ ਸ਼ਿਵ ਜੀ ਨੇ ਪਾਈ ਹੈ ਉਹ ਸੰਸਾਰ ਵਿੱਚ ਪੁਰਸ਼ ਧਨ ਤੁਸੀਂ ਜਾਣੋ, ਠੀਕ ਹੈ। ਅੱਗੇ ਕਹਿ ਰਹੀ ਹੈ, ਮਾਨਦ ਅਮਾਨ ਮਾਨ ਜਾਂ ਕੋ ਧਨ ਧਨ ਹਾਨ, ਜਿਹੜੀ ਸ਼ਿਵ ਜੀ ਨੇ ਗਲ 'ਚ ਮਾਲਾ ਪਾਈ ਕਹਿੰਦੇ ਐਵੇਂ ਨਹੀਂ ਆ, ਉਹ ਤੇ ਉਪਕਾਰੀ ਭਗਤਾਂ ਦੇ ਸਿਰਾਂ ਦੀ ਆ, ਉਹ ਪੁਰਸ਼ ਮੁਕਤੀ ਹੋਏ ਆ, ਜਿਹਨਾਂ ਦੇ ਸਿਰ ਸ਼ਿਵ ਜੀ ਆਪਣੇ ਗਲ 'ਚ ਪਾਲੇ ਉਹ ਮੁਕਤ ਤੇ ਹੋਣੀ ਹੈ। ਸ਼ਿਵ ਜੀ ਵੀ ਬਹੁਤ ਪਰਮੇਸ਼ਰ ਦਾ ਭਗਤ ਹੈ, ਮਹਾਨ, ਜਿਨ੍ਹਾਂ ਦੀ ਸੇਵਾ ਦਿਵਾਨ ਕਰਨ ਦੀ ਲੱਗੀ ਹੋਈ, ਪਰੰਤੂ ਕਹਿੰਦੇ ਉਹਨਾਂ ਦੇ ਸਿਰ ਪਵਿੱਤਰ ਜਾਣ ਕੇ ਆਪਣੇ ਸਰੀਰ ਦੇ ਪਵਿੱਤਰ ਕਰਨ ਵਾਸਤੇ ਸ਼ਿਵ ਜੀ ਨੇ ਵੀ ਧਾਰਨ ਕੀਤੀ ਉਹਨਾਂ ਦੇ ਸਿਰ। ਇਹ ਉਪਕਾਰ ਜਿਹੜਾ ਕੀਤਾ ਹੈ ਭਗਤਾਂ ਨੇ ਸ਼ਿਵ ਜੀ ਉੱਪਰ, ਸ਼ਿਵ ਜੀ ਨੇ ਭਗਤਾਂ ਉੱਪਰ, ਇਹ ਸਮਝ ਲਓ ਮਤਲਬ ਜਿਹੜੇ ਉਪਕਾਰ ਕਰਦੇ ਨਾ ਭਗਤ, ਜੋ ਉਪਕਾਰ ਕਰਦੇ ਭਗਤੀ ਕਰਦੇ, ਮਤਲਬ ਦੇਵਤੇ ਆਦਿਕ ਵੀ ਉਹਨਾਂ ਦਾ ਮਾਂ ਸਤਿਕਾਰ ਕਰਦੇ ਆ, ਇਹ ਸਮਝਣਾ ਚਾਹੀਦਾ ਆਪਾਂ ਨੂੰ ਕਿ ਉਹਨਾਂ ਦੇ ਦੇਖੋ ਸਿਰ ਦੀਆਂ ਮਾਲਾ ਆਪਣੇ ਗਲ 'ਚ ਪਾਈਆਂ, ਧਾਰਨ ਕੀਤੀਆਂ, ਹੋਰ ਪਾਪੀ ਦੁਸ਼ਟ ਦੀ ਕੀ ਪਾਲ ਕਰਨਾ ਹੈ। ਹਾਂਜੀ, ਅਤੇ ਉਹ ਕਿਹੋ ਜਿਹੇ ਪੁਰਸ਼ ਸੀ ਦੱਸਦੇ ਆ, ਮਾਨਦ ਅਮਾਨ ਮਾਨ ਜਾਂ ਕੋ ਧਨ ਧਨ ਹਾਨ, ਕਹਿੰਦੇ ਵੀ ਕਿਸ ਤਰ੍ਹਾਂ ਦੇ ਪੁਰਸ਼ ਸੀ, ਮਤਲਬ ਨਿਰਮਾਣ ਪੁਰਸ਼ਾਂ ਦੇ ਮਾਣ, ਨਿਰਮਾਣ ਜਿਹੜੇ ਪੁਰਸ਼ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਮਾਣ ਦਿੰਦੇ ਹੈ, ਅਤੇ ਜਿਨ੍ਹਾਂ ਦਾ ਆਪਣਾ ਮਾਣ ਅਤੇ ਧਨ ਸਰੀਰ, ਹਾਂਜੀ,
ਆਣ ਕੇ ਨਾਸ਼ ਹੁੰਦਾ ਹੈ ਕਾਹਦੇ ਵਾਸਤੇ, ਪਰ ਕਾਮ ਹਿੱਤ ਪਰਾਏ ਦੇ ਕੰਮ ਵਾਸਤੇ, ਦੂਜਿਆਂ ਦੇ ਕੰਮ ਵਾਸਤੇ ਹੋਦ ਗਈ ਹੁੰਦਾ ਹੈ। ਵਹੀ ਜਨ ਧਨ ਜਾਣ, ਉਹੀ ਜਨ ਧਨ ਜਾਣ ਲਓ ਕਿ ਸਮਝ ਲਓ, ਠੀਕ ਹੈ ਜੀ। ਕਹਿੰਦੇ ਹੈ ਵੀ ਮਾਨਦ ਅਮਾਨ ਮਾਨ, ਮਾਨਦ ਮਾਨਦ ਮਨੁੱਖ, ਮਾਨਦ ਨਾਮ ਮਨੁੱਖ ਦਾ ਹੁੰਦਾ ਹੈ, ਅਤੇ ਜੋ ਮਨੁੱਖ ਅਮਾਨ ਮਾਨ ਤੋਂ ਰਹਿ ਸੀ, ਠੀਕ ਹੈ ਜੀ, ਅਤੇ ਉਹਨਾਂ ਨੂੰ ਮਾਣਕ ਹੀ ਮਾਣ ਦਿੰਦੇ ਹੈ, ਜਾਂ ਕੋ ਜਾਂ ਕਿ ਫਿਰ ਜਿਨ੍ਹਾਂ ਦਾ ਆਪਣਾ ਜਿਹੜਾ ਧਨ ਸਰੀਰ ਹੈ ਅਤੇ ਧਨ ਪੈਸਾ ਹੈ, ਹਾਨ ਕੋਈ ਨਾਸ ਹੁੰਦਾ ਕਦੇ, ਪਰ ਕਾਮ ਹੇਤ ਪਰਾਇਆਂ ਦੇ ਕੰਮ ਵਾਸਤੇ, ਦੂਜਿਆਂ ਦੇ ਕੰਮ ਸਵਾਰਨ ਵਾਸਤੇ ਨਾਸ਼ ਹੋ ਜਾਂਦਾ ਹੈ। ਵਹੀ ਜਨ ਧਨ ਜਾਣ, ਉਹੀ ਜਨ ਧਨ ਮੰਨ ਲਓ, ਉਹ ਬਕਾਰੀ ਦੀ ਏਡੀ ਮਹਿਮਾ ਹੈ ਕਿ ਚਿੱਤ ਇਦਾਨੀ ਪ੍ਰਾਣੀ ਬ੍ਰਥਾ ਮਨ ਮਾਨੀ ਭਏ ਕਿ ਕਹਿੰਦੇ ਕਈ ਕਦੇ ਇਦਾਨੀ ਕਹੀਏ ਵੀ ਜਿਹੜੇ ਮਨੁੱਖ ਆ ਉਹਦੇ ਇਦਾਨੀ ਕਹੀ ਇਸ ਵੇਲੇ ਸਮੇਂ ਵਿੱਚ ਪੁਰਾਣੀ ਇਹੋ ਜਿਹੇ ਵਿਰਥੀ ਐਵੇਂ ਮਨ 'ਚ ਮਾਨੀ ਭਏ ਕਈ ਹੋਏ ਹੈ ਹੋ ਰਹੇ ਹੈ, ਕਿਉਂਕਿ ਅਬਲਾਦ ਜਾਚਕਾਨ ਕੀ ਨੋ ਮਾਨ ਜੋ ਮਹਾਨ। ਅਬਲਾਦ, ਅਬਲਾ ਤੋਂ ਆਦ, ਮਤਲਬ ਅਬਲਾ ਇਸਤਰੀ ਪੁੱਤਰ ਤੋਂ ਆਦ, ਜਾਚਕਾਨ ਕੀ ਮੰਗਣ ਵਾਲੇ ਮੰਗਦੇ ਹਾਂ, ਹਾਂਜੀ, ਅਤੇ ਇਸਤਰੀ ਪੁੱਤਰ ਆਦਿ ਸੰਬੰਧੀਆਂ ਦੇ ਮੰਗਣ ਵਾਲੇ ਜਿਹੜੇ ਪੁਰਸ਼ ਆ, ਮੰਗਦੇ ਲੋਕ ਆ, ਉਹਨਾਂ ਨੇ ਕਹਿੰਦੇ ਮਾਨ ਜੋ ਮਹਾਨ, ਕਿਦੋਂ ਮਾਨ ਜੋ ਮਹਾਨ, ਜੋ ਉਹਨਾਂ ਦਾ ਮਹਾਨ ਬਹੁਤਾ ਮਾਨ ਜੋ ਕੀਤਾ ਹੈ, ਇਸੇ ਕਰਕੇ ਹੀ ਉਹ ਮਾਨੀ ਹੋ ਰਹੇ ਆ, ਹੰਕਾਰ ਵਿੱਚ ਮੱਛਰੇ ਫਿਰਦੇ ਆ, ਇਹੀ ਬੜੇ ਸਤਿਕਾਰ ਵਾਲੇ। ਅਸਲ ਵਿੱਚ ਉਹ ਜਿਹੜੇ ਉਹਨਾਂ ਦੇ ਨੇੜੇ ਵਾਲੇ, ਉਹ ਤਾਂ ਇਹਨਾਂ ਦੀ ਮਜਬੂਰੀ ਹੈ, ਘਰ ਦੀ ਵੀ, ਬੱਚਿਆਂ ਦੀ ਵੀ, ਮੰਗਣ ਵਾਲਿਆਂ ਦੀ, ਪਰ ਉਹ ਐਵੇਂ ਹੀ ਬਿਨਾਂ ਗੱਲ ਤੋਂ ਹੀ ਕੋਈ ਏਡੇ ਹੈ ਨਹੀਂ ਹੈ, ਫਿਰ ਵੀ ਮਾਨ ਆਪਣਾ ਕਰੀ ਜਾਂਦੀ ਕਿ ਚਿੱਤ ਇੱਦਾਂ ਨਹੀਂ ਪਰਾਂ ਨਹੀਂ ਬ੍ਰਿਥਾ ਮਹਾ ਮਾਨੀ ਭਹੇ। ਕਈ ਕਈ ਕੁ ਜਿਹੜੇ ਕਿ ਚਿੱਤ ਨਾਮ ਕਈ ਕੁ ਪੁਰਸ਼ ਇੱਦਾਂ ਨਹੀਂ ਕਹੀ ਇਸ ਸਮੇਂ ਵਿਅਰਥ ਹੀ ਜਿਹੜਾ ਬੜੇ ਮਾਨੀ ਹੋ ਰਹੇ ਹੈ, ਠੀਕ ਹੈ, ਵਿਅਰਥ ਹੀ ਮਾਨੀ ਹੋ ਰਹੇ ਹੈ ਕਿ ਕਾਹਦੇ ਕਰਕੇ ਹੋ ਰਹੇ ਹੈ। ਅਬ ਲਾਗ ਜਾਜਕਨ ਕੀਨੋ ਮਾਨ ਜੋ ਮਹਾਨ, ਕਿ ਜਿਹੜੀ ਇਸਤਰੀ ਹੈ, ਪੁੱਤਰ ਹੈ, ਸੰਬੰਧੀ ਯਾਦਕ ਹੈ, ਬ੍ਰਾਹਮਣ ਲੋਕ ਮੰਗਤੇ ਯਾਦਕ ਹੈ, ਇਹਨਾਂ ਨੇ ਜੋ ਮਾਨ ਜੋ ਉਹਨਾਂ ਦਾ ਬਹੁਤ ਕੀਤਾ ਹੈ, ਇਸੇ ਕਰਕੇ ਉਹ ਲੋਕ ਜ਼ਿਆਦਾ ਹੀ ਆਪਣੇ ਮਾਨ 'ਚ ਮੱਛਰੇ ਫਿਰਦੇ। ਤਾਸ ਮਾਨ ਤਾਪ ਦੇ, ਤਾਸ ਕਈ ਉਸ ਇਸਤਰੀ ਦਿੱਤੇ ਹੋਏ ਮਾਨ, ਬ੍ਰਾਹਮਣਾਂ ਦੇ ਦਿੱਤੇ ਹੋਏ ਮਾਨ, ਮੰਗਤਿਆਂ ਦਿੱਤੇ ਹੋਏ ਮਾਨ ਦੇ ਤਾਪ ਕਰਕੇ ਨਾ, ਅਤੇ ਪੁਮਾਨ ਕੈਸੇ ਤਪੇ, ਪੁਮਾਨ ਭਾਵ ਜਿਹੜੇ ਸ੍ਰੇਸ਼ਟ ਪੁਰਸ਼ ਆ ਉਹ ਕੈਸੇ ਕਿਸ ਤਰ੍ਹਾਂ ਬਈ ਤਪੇ ਸਕਦੇ ਆ, ਤਪੇ ਆਪ ਕਦੋਂ ਤਪ ਸਕਦੇ ਆ ਜੀ। ਇਹ ਮਾਨੀ ਪੁਰਸ਼ ਕਈ ਹੋਏ ਫਿਰਦੇ ਆ, ਪਰ ਤਾਸ ਮਾਨ ਉਸ ਮਾਨ ਨੂੰ ਦਾ ਜਿਹੜਾ ਮਾਨ ਸਤਿਕਾਰ ਕਰਨਾ ਬੜਾ ਵੱਡਾ ਤਾਪ ਹੈ, ਹੰਕਾਰ ਹੋ ਜਾਂਦਾ ਇਸ ਤਾਪ ਦੇ। ਪੁਮਾਨ ਜਿਹੜੇ ਪੁਰਸ਼ ਨੇ, ਮਹਾਨ ਪੁਰਸ਼, ਉਹ ਕੈਸੇ ਤਪੇ ਆਪ, ਉਹ ਆਪ ਕਿੱਦਾਂ ਤਪ ਸਕਦੇ, ਨਹੀਂ ਤਪ ਸਕਦੇ। ਮਾਨ ਕੇ ਸਮਾਨ ਸਾਪ, ਕਿਉਂਕਿ ਉਹ ਜਿਹੜਾ ਇਸ ਮਾਨ ਨੂੰ ਸੱਪ ਦੇ ਸਮਾਨ ਸਮਝੇ, ਮਾਨ ਕੇ ਸਮਾਨ ਸਾਪ, ਮਾਨ ਕੋ ਨਾ ਕਰੇ ਮਾਨ, ਠੀਕ ਹੈ ਜੀ, ਉਹ ਮਾਨ ਨੂੰ ਮਾਨ ਕੋ ਸਮਾਨ ਸਾਪ, ਇਹਦੇ ਇੱਥੇ ਕੋ ਪਾਠ ਕਰ ਲੈਣਾ, ਮਤਲਬ ਉਹ ਮਾਨ ਨੂੰ ਸਮਾਨ ਸਾਪ, ਸੱਪ ਦੇ ਸਮਾਨ ਸਮਝਦੇ, ਜਿਵੇਂ ਸੱਪ ਜ਼ਹਿਰੀਲਾ ਹੈ, ਜਿੱਥੇ ਡਸੇਗਾ ਉੱਥੇ ਜ਼ਹਿਰ ਚੜ੍ਹ ਜਾਏਗੀ, ਮਰ ਜਾਏਗਾ, ਇਸੇ ਤਰ੍ਹਾਂ ਮਾਨ ਰੂਪੀ ਸੱਪ ਜਿੱਥੇ ਡਸੇਗਾ ਉੱਥੇ ਹੰਕਾਰ ਰੂਪੀ ਜ਼ਹਿਰ ਚੜ੍ਹ ਜਾਏਗੀ। ਮਾਂ ਦੇ ਸਮਾਨ, ਸੱਪ ਦੇ ਸਮਾਨ ਮਾਨ ਨੂੰ ਸਮਝਦੇ, ਮਾਨ ਕੋ ਨਾ ਕਰੇ ਮਾਨ, ਇਸੇ ਕਰਕੇ ਮਾਨ ਨੂੰ ਉਹ ਨਾ ਕਰੇ, ਨਹੀਂ ਕਰਦੇ। ਇਸ ਤਰ੍ਹਾਂ ਮਾਨ ਕੇ ਮਨ ਲੈਣਾ ਕਰੋ, ਇਹ ਸਿਆਣੇ ਪੁਰਸ਼ੋ, ਇਹ ਗਿਆਨੀ ਸਮਝ ਲੈਣਾ ਕਰੋ, ਉਹ ਮਾਨ ਨੂੰ ਨਹੀਂ ਕਰਦੇ ਹੈ। ਇਸ ਤਰ੍ਹਾਂ ਮਾਨ ਨੂੰ ਤਿਆਗਣ ਵਾਸਤੇ ਇੱਥੇ ਉਪਦੇਸ਼ ਜਿਹੜਾ ਕੀਤਾ ਹੈ, ਦੋਹਰਾ ਅਹੰਕਾਰ ਅਤੇ ਹੋਤ ਸਭ ਹੁਣ ਕਹਿਣ ਲੱਗੇ ਆ। ਹੰਕਾਰ, ਹੰਕਾਰ ਅਤੇ ਹੋਤ ਸਭ, ਹੰਕਾਰ ਕਰਨ ਨਾਲ ਜਪ ਤਪ ਸਭ ਜਿਹੜੇ ਹੈ ਨਸ਼ਟ ਕਰਨ ਦਾ ਅਤੇ ਗੱਲ ਕਹਿਣ, ਹੰਕਾਰ ਅਤੇ ਹੋਤ ਸਭ, ਹੰਕਾਰ ਤੋਂ ਹੁੰਦਾ ਸਭ, ਜਦੋਂ ਮਾਣ ਹੋਇਆ ਉਦੋਂ ਹੰਕਾਰ ਹੋਣਾ। ਕ੍ਰਿਤ ਬਰਤਾਦ ਫਲ ਹਾਨ, ਕ੍ਰਿਤ ਨਾਮ ਹੁੰਦਾ ਜੇ ਕਰਮਾਂ ਦਾ, ਸ੍ਰੇਸ਼ਟ ਜਾਂ ਸਾਰੇ ਕਰਮ ਵਰਤ ਤੋਂ ਲੈ ਕੇ ਜਪ ਤਪ ਨੇਮ ਦਾਨ ਪੁੰਨ ਆਦਿਕ ਜਿਹੜੇ ਕਰਮ ਆ ਇਹ ਕਰਮਾਂ ਦਾ ਜਿਹੜਾ ਫਲ ਹਾਣ ਕੇ ਨਾਸ ਹੋ ਜਾਂਦਾ। ਹੰਕਾਰ ਦੇ ਹੋਤ ਸਭ, ਹੰਕਾਰ ਤੋਂ ਹੀ ਕਹਿੰਦੇ ਹੁੰਦਾ ਸਭ ਕੀ ਕ੍ਰਿਤ, ਜਿਹੜੇ ਕੀਤੇ ਹੋਏ ਕ੍ਰਿਤ ਕਰਮ ਆ ਨਾ, ਵਰਤ ਤੋਂ ਆਦਿ ਵਰਤਾਦ ਭਾਵ ਵਰਤ ਤੋਂ ਨੇਮ ਜਪ ਤਪ ਪੁੰਨ ਆਦਿਕ ਦਾਨ ਆਦਿ ਕੀਤੇ ਹੋਏ ਉਹਨਾਂ ਦਾ ਜਿਹੜਾ ਫਲ ਉਹ ਹਾਣ ਨਾਸ ਹੋ ਜਾਂਦਾ ਹੰਕਾਰ ਕਰਕੇ। ਅਰ ਬਿਨ ਗੁਣ ਜੋ ਜੋ ਦਰਪ ਹੈ, ਦਰਪ ਹੈ, ਦਰਪ ਦਾ ਅਰਥ ਹੰਕਾਰ ਕੀਤਾ ਹੈ। ਅਰ ਬਿਨ ਗੁਣ ਜੋ ਦਰਪ ਹੈ ਅਤੇ ਬਿਨਾਂ ਚਲੋ ਗੁਣ ਹੋਵੇ ਤਾਂ ਵੀ ਬੜੀ ਚੰਗੀ ਗੱਲ ਹੈ, ਪਰ ਕਹਿੰਦੇ ਗੁਣ ਤੋਂ ਬਿਨਾਂ ਜੋ ਦਰਪ ਹੈ ਭਾਵੇਂ ਹੰਕਾਰ ਕਰਨਾ ਹੈ, ਸੋ ਅਰ ਸਰਪ ਸਮਾਨ, ਉਹ ਹੰਕਾਰ ਜਿਹੜਾ ਸੱਪ ਦੇ ਸਮਾਨ ਵੈਰੀ ਹੈ। ਸੋ ਅਰ ਉਹ ਕਹਿੰਦੇ ਵੈਰੀ ਹੈ ਸਰਪ ਸਮਾਨ, ਸੱਪ ਦੇ ਸਮਾਨ, ਮਤਲਬ ਸਾਰੇ ਗੁਣਾਂ ਦਾ ਹੰਕਾਰ ਕਰਨ ਨਾਲ ਗੁਣਾਂ ਦਾ ਫਲ ਨਾਸ ਹੋ ਜਾਂਦਾ ਹੈ। ਸ਼ੁਭ ਗੁਣ ਜਿਹੜੇ ਹੈ ਨਾ ਆਪਣੇ, ਉਹਨਾਂ ਦਾ ਜੇ ਹੰਕਾਰ ਕਰਾਂਗੇ ਤਾਂ ਸਾਰੇ ਗੁਣਾਂ ਦਾ ਫਲ ਨਾਸ ਹੋ ਜਾਂਦਾ, ਪਰ ਜੋ ਗੁਣਾਂ ਤੋਂ ਹੀਣਾ ਹੁੰਦਾ ਹੈ ਉਹੀ ਹੰਕਾਰ ਕਰਦਾ ਹੈ, ਉਸਦਾ ਹੰਕਾਰ ਸੱਪ ਸਮਾਨ ਉਸਦੇ ਨਾਸ਼ ਦਾ ਕਾਰਨ ਬਣਦਾ। ਜਿਵੇਂ ਸੱਪ ਰੱਖਿਆ ਹੋਇਆ ਦੁੱਧ ਪਿਆ ਕੇ ਅਤੇ ਉਹ ਆਪਾਂ ਨੂੰ ਦੱਸ ਦੇਵੇ ਕਿ ਆਪਾਂ ਮੌਤ ਕਰਾ ਲਾਂਗੇ, ਇਸ ਤਰ੍ਹਾਂ ਹੰਕਾਰ ਕਰਾਂਗੇ, ਹੰਕਾਰ ਰੂਪੀ ਸੱਪ ਦੱਸ ਦੇਗਾ ਅਤੇ ਆਪਾਂ ਜਿਹੜਾ ਹੈ ਸ਼ੁਭ ਗੁਣਾਂ ਰੂਪੀ ਜਿਹੜਾ ਹੈ ਆਪਣਾ ਜਿਹੜਾ ਅੰਦਰ ਸ਼ੁਭ ਗੁਣ ਰੂਪੀ ਜਿਹੜਾ ਸਾਡੇ ਅੰਦਰ ਤਾਕਤ ਹੈ, ਜੀਵ ਹੈ, ਸ਼ਕਤੀ ਹੈ, ਉਹ ਖਤਮ ਹੋ ਜਾਏਗੀ, ਉਹ ਨਾਸ ਹੋ ਜਾਏਗੀ। ਸੋ ਮਤਲਬ ਹੰਕਾਰ ਨਹੀਂ ਕਰਨਾ ਚਾਹੀਦਾ, ਉਪਕਾਰ ਕਰਨਾ ਚਾਹੀਦਾ, ਭਗਤੀ ਕਰਨੀ ਚਾਹੀਦੀ, ਹੰਕਾਰ ਨਹੀਂ ਕਰਨਾ ਚਾਹੀਦਾ, ਇਹ ਉਪਦੇਸ਼ ਇੱਥੇ ਕਰ ਰਹੇ ਹਾਂ। ਸੋ ਅਰਥਾ ਤਾਂ ਤੇ ਮਤ ਮਤ ਮਾਨ, ਤਾਂ ਤੇ ਕਿਸੇ ਵਾਸਤੇ ਇਹ ਮਤਾਂ ਕਹਿੰਦੇ ਮਤ ਮਾਨ ਜਿਹੜਾ ਬੁੱਧੀਮਾਨ ਆ, ਮਾਨ ਕਰੇ ਅਭਿਮਾਨ ਕਰੋ, ਅਭਿਮਾਨ ਕੋ ਵੀ ਆਪਣੇ ਅਭਿਮਾਨ ਨਾਮ ਦਾ ਗੁਣਾਂ ਦਾ, ਗੁਣਾਂ ਦਾ ਜਿਹੜਾ ਹੰਕਾਰ ਹੈ ਇਹਨੂੰ ਅਭਿਮਾਨ, ਮਾਨ ਕਰੇ ਅਭਿਮਾਨ ਦਾ ਜਿਹੜਾ ਹੈ ਉਹ ਮਾਨ ਕਰੇ, ਮਤ ਨਾਮ ਦਾ ਮਤਾਂ, ਤਾਂ ਇਸੇ ਵਾਸਤੇ ਮਤਾਂ ਮਤੀ ਮਾਨ ਜਿਹੜਾ ਬੁੱਧੀ ਵਾਲਾ ਮਾਨ ਕਰੇ ਅਭਿਮਾਨ ਦਾ, ਠੀਕ ਹੈ ਜੀ। ਆਪਣੇ ਅਭਿਮਾਨ ਨਾਮ ਜਿਹੜਾ ਗੁਣਾ ਕਰਕੇ ਹੰਕਾਰ ਹੋਵੇ ਉਹਨੂੰ ਅਭਿਮਾਨ ਕਿਹਾ ਜਾਂਦਾ ਹੈ। ਇਸ ਵਾਸਤੇ ਬੁੱਧੀਮਾਨ ਪੁਰਸ਼ ਆਪਣੇ ਗੁਣਾਂ ਦੇ ਅਭਿਮਾਨ ਦਾ ਮਾਨ ਨਾ ਕਰੇ, ਮਤ ਦਾ ਅਰਥ ਮਤਾਂ ਹੁੰਦਾ ਅਤੇ ਮਤ ਦਾ ਅਰਥ ਨਾ ਹੁੰਦਾ, ਨਾ ਕਰੇ। ਗਰਭ ਸਰਬ ਦੁੱਖ ਆਨ ਸੁੱਖ, ਆਨ ਸੁੱਖ, ਕਿਉਂਕਿ ਹੰਕਾਰ ਸਾਰੇ ਸੁੱਖਾਂ ਦੀ ਖਾਣ ਹੈ, ਸਾਰੇ ਸੁੱਖਾਂ ਦੀ ਨਹੀਂ ਸਾਰੇ ਦੁੱਖਾਂ ਦੀ ਖਾਣ ਹੈ, ਇੱਥੇ ਗਲਤ ਲਿਖਿਆ। ਗਰਭ ਇੱਥੇ ਭਾਬੇ ਨਾਲ ਲਿਖਿਆ, ਭਾਬਾ ਵੀ ਗਲਤ ਪਾਠ ਹੈ, ਬੱਬੇ ਨਾਲ ਹੁੰਦਾ ਹੰਕਾਰ ਗਰਭ, ਅਤੇ ਗਰਭ ਹੁੰਦਾ ਮਾਂ ਦੀ ਗਰਭ, ਇਸ ਤਰ੍ਹਾਂ ਬੱਬਾ ਲੈ ਲੈਣਾ। ਗਰਭ ਸਰਬ ਦੁੱਖ ਆਨ, ਅਤੇ ਹੰਕਾਰ ਜਿਹੜਾ ਸਾਰੇ ਦੁੱਖਾਂ ਦੀ ਆਨ ਕਹੀਏ ਖਾਣ ਹੈ, ਇੱਥੇ ਆਣ ਪਾਠ ਹੈ, ਆਣ ਪਾਠ ਨਹੀਂ ਖਾਣ ਪਾਠ ਹੈ। ਗਰਭ ਸਰਬ ਦੁੱਖ ਖਾਣ, ਹੰਕਾਰ ਸਾਰੇ ਦੁੱਖਾਂ ਦੀ ਖਾਣ ਹੈ। ਸੁੱਖ ਆਵਾਸ ਮਦ ਨਾਸ ਹੈ, ਅਤੇ ਸੁੱਖਾਂ ਦਾ ਜਿਹੜਾ ਆਵਾਸ ਮੰਦਰ ਆ, ਅਤੇ ਸੁੱਖਾਂ ਦੇ ਮੰਦਰ ਇਹ ਫਲ ਨੂੰ ਨਾਸ ਕਰਦੇ ਹੈ। ਸੁੱਖ ਆਵਾਸ ਮਦ ਨਾਸ ਹੈ, ਮਤਲਬ ਜੇ ਸੁੱਖਾਂ ਦਾ ਘਰ ਆ, ਆਵਾਸ ਨਾਮ ਘਰ, ਸੁੱਖਾਂ ਦਾ ਜੋ ਘਰ ਆ, ਸੁੱਖਾਂ ਦੇ ਘਰ ਨੂੰ ਮਦ ਕੀ ਹੰਕਾਰ ਨਾਸ ਹੈ, ਨਾਸ ਕਰਦਾ, ਹੰਕਾਰ ਨਾਸ ਕਰਦਾ ਹੈ, ਉਹ ਇੱਥੇ ਕਹਿ ਰਹੇ ਹੈ। ਤਾਂ ਤੇ ਮਤ ਮਾਨ, ਤਾਂ ਤੇ ਮਤ ਮਤ ਮਾਨ, ਇਸੇ ਵਾਸਤੇ ਮਤੀ ਬੁੱਧੀਮਾਨ ਵਾਲਾ ਮਤਾਂ ਕੀ ਨਾ ਮਾਣ ਕਰੇ ਅਭਿਮਾਨ ਕੋ, ਅਭਿਮਾਨ ਕੋ ਕਈ ਗੁਣਾਂ ਦਾ ਹੰਕਾਰ ਦਾ ਮਾਣ ਅਪਮਾਨ ਨਾ ਕਰੇ, ਕਿਉਂਕਿ ਗਰਭ ਸਰਬ ਦੁੱਖ ਆਣ ਜਿਹੜਾ ਹੰਕਾਰ ਹੈ ਸਾਰੇ ਦੁੱਖਾਂ ਦੀ ਆਣ ਕੀ ਆਣ ਨਹੀਂ ਪਾਠ ਖਾਣ ਹੈ, ਸਾਰੇ ਦੁੱਖਾਂ ਦੀ ਖਾਣ ਹੈ। ਸੁੱਖ ਆਵਾਸ ਜਿੱਥੇ ਸੁੱਖਾਂ ਦਾ ਆਵਾਸ ਪਾ ਜੋ ਸੁੱਖਾਂ ਦਾ ਘਰ ਹੈ, ਮਦ ਨਾਸ ਹੈ, ਮਦ ਕਹੀਏ ਹੰਕਾਰ ਨਾਸ ਹੀ ਕਰਦਾ ਹੈ। ਸੋ ਅੱਜ ਇੱਥੇ ਸਮਾਪਤੀ ਕਰੀਏ, ਭੁੱਲਾਂ ਚੁੱਕਣ ਦੀ ਖਿਮਾ ਜੀ ਵਿਚਾਰਾਂ ਦੀ ਸਮਾਪਤੀ। ਤਾਂ ਤੇ ਮਤ ਮਤ ਮਾਨ, ਮਾਨ ਕਰੇ ਅਭਿਮਾਨ ਕੋ, ਗਰਭ ਸਰਬ ਦੁੱਖ ਖਾਣ, ਸੁੱਖ ਆਵਾਸ ਮਦ ਨਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।